ਸਤਿ ਅੰਮ੍ਰਿਤ ਛਾਤਰ ਗੁਰ ਰਾਮੈ ਦੀਆ ਗੁਰ ਰਾਮਦਾਸ ਦਰਸ਼ਨ ਪਰਸ ਸਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰੇ ਅਰਜੁਨ ਭਿਖੋ ਨਾਇਣ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਤਿਕਾਰ ਯੋਗ ਪਤਿਤ ਪਾਵਨ ਕਿਰਪਾ ਨਿਦਾਨ ਭਗਤ ਵਚਲ ਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਦਾਰਾ ਦਹੂਰ ਹਾਜਰਾ ਹਜੂਰ ਛਤਰ ਚਬਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੱਜ ਬੈਠੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ, ਅਵਤਾਰ ਦਿਹਾੜਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੰਦਰੀਆਂ ਦੇ ਮਾਲਕ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ ਸੋ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਸ ਸੰਸਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਬਣ ਕੇ ਆਏ। 540 ਸਾਲ ਪਹਿਲਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਜੀਵਾਂ ਦੀ ਕਲਿਆਣ ਵਾਸਤੇ ਦੁਨੀਆਂ ਤੇ ਤਰਸ ਕਰਕੇ ਮਿਹਰ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸੁਣੀ ਪੁਕਾਰ ਦਾ ਤਾਰ ਪ੍ਰਭ ਸਤਿਗੁਰ ਨਾਨਕ ਜਗ ਮਾਹੇ ਪਠਾਇਆ। ਜੀਵਾਂ ਦੀ ਕਲਿਆਣ ਸੁਣ ਕੇ ਧਰਤੀ ਦੀ ਮੇਦਨੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦਾ ਸਰੂਪ ਧਾਰ ਕੇ ਰਾਏ ਭੋਏ ਦੀ ਤਲਵੰਡੀ ਔਰ ਬਾਬਾ ਕਲਿਆਣ ਚੰਦ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਜੀ ਦੇ ਬਾਬਾ ਜੀ ਬਾਬਾ ਸ਼ਿਵਰਾਮ ਔਰ ਬਾਬਾ ਕਲਿਆਣ ਚੰਦ ਦੇ ਦਾਦਾ ਜੀ ਰਾਮ ਨਾਰਾਇਣ ਇਹਨਾਂ ਦੀ ਕੁੱਲ ਜੋੜੀ ਜੋ ਬੜੀ ਪਵਿੱਤਰ ਕੁੱਲ ਹੈ ਔਰ ਉਸ ਕੁੱਲ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਅਵਤਾਰ ਧਾਰਨ ਕੀਤਾ ਕਿਉਂਕਿ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਦੇ ਨਾਲ ਐਸੇ ਮਹਾਂਪੁਰਖ ਦਾ ਕਿਸੇ ਘਰ ਵਿੱਚ ਆਉਣਾ ਉਹਦੇ ਮਾਂ ਬਾਪ ਦੀ ਵੀ ਕੋਈ ਕਮਾਈ ਹੁੰਦੀ ਹੈ ਬਹੁਤ ਵੱਡੀ। ਬਾਬਾ ਕਲਿਆਣ ਚੰਦ ਅਤੇ ਮਾਤਾ ਤ੍ਰਿਪਤਾ ਨੇ 100 ਜਨਮ ਕਹਿੰਦੇ ਭਗਤੀ ਕੀਤੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ 100 ਜਨਮ ਉਹਦੀ ਭਗਤੀ ਕਰਦੇ ਰਹੇ, ਉਹਨੂੰ ਯਾਦ ਕਰਦੇ ਰਹੇ ਔਰ ਕਹਿੰਦੇ ਕੀ ਰਹੇ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੇ ਸਾਡੇ ਤੇ ਤੂੰ ਕਿਰਪਾ ਕਰਦੇ ਸਾਡੇ ਤੇ ਤਰੋਠਾ ਹੈ ਤਾਂ ਤੂੰ ਆਪਣਾ ਅਵਤਾਰ ਧਾਰ ਕੇ ਸਾਡੇ ਘਰ ਵਿੱਚ ਅਵਤਾਰ ਧਾਰਨ ਕਰ ਤੇ ਸਾਨੂੰ ਪੁੱਤਰ ਦੀ ਲੋੜ ਹੈ ਪਰ ਤੇਰੇ ਵਰਗਾ ਹੋਵੇ ਹੋਰ ਕੋਈ ਹੋਵੇ ਨਾ ਕਿਉਂਕਿ ਨਿਰੰਕਾਰ ਵਰਗਾ ਕੋਈ ਹੋਰ ਹੈ ਨਹੀਂ ਉਹ ਤਾਂ ਇੱਕੋ ਇੱਕ ਹੈ ਸਭ ਬਾਕੀ ਉਸ ਵਰਗਾ ਕੁਛ ਵੀ ਨਹੀਂ ਹੈ ਸੋਮ ਨਾ ਸੇਮ ਏਕ ਸੋ ਆਹੀ ਪਰ ਅਰਦਾਸ ਭਗਤ ਜੀ ਵੀ ਕਹਿੰਦੇ ਉਹਦੇ ਵਰਗਾ ਦੂਸਰਾ ਵੀ ਕੋਈ ਨਹੀਂ ਹੈ ਦੂਜੇ ਨੰਬਰ ਦਾ ਵੀ ਨਹੀਂ ਹੈ ਬਰਾਬਰ ਦਾ ਵੀ ਨਹੀਂ ਕੋਈ ਹੈ ਔਰ ਤੀਜੇ ਨੰਬਰ ਦਾ ਵੀ ਕੋਈ ਨਹੀਂ ਹੈ ਇੱਕੋ ਹੀ ਹੈ ਏਕੋ ਹੈ ਭਾਈ ਏਕੋ ਹੈ। ਮਾਤਾ ਤ੍ਰਿਪਤਾ ਤੇ ਬਾਬੇ ਕਾਲੂ ਦੀ ਬਾਬੇ ਕਲਿਆਣ ਚੰਦ ਦੀ ਬੜੀ ਭਾਰੀ ਤਪੱਸਿਆ ਵਾਰੀ ਬੜੀ ਭਾਰੀ ਭਗਤੀ ਕੀਤੀ ਹੋਈ 100 ਜਨਮਾਂ ਦੀ ਭਗਤੀ ਕੀਤੀ ਕਿਉਂ ਨਿਰੰਕਾਰ ਨੇ ਆਉਣਾ ਕੋਈ ਛੋਟੀ ਮੋਟੀ ਬਾਤ ਨਹੀਂ ਹੈ ਜਿਸ ਜਗ੍ਹਾ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਆਉਣਾ ਤੇ ਉਹਦੇ ਮਾਤਾ ਤੇ ਪਿਤਾ ਦੀ ਕਮਾਈ ਵੀ ਕਿੰਨੀ ਵੱਡੀ ਹੋਏਗੀ। ਇਹ ਉਹੀ ਬਚਨ ਕਹੇ ਸੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਦੋਂ ਰਾਣੀ ਉਹ ਮੈਨੀ ਰਾਣੀ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੋਦ ਚ ਬਿਠਾ ਕਰਕੇ ਮਹਾਰਾਜ ਨੂੰ ਕਿਹਾ ਤੁਹਾਡੇ ਵਰਗਾ ਪੁੱਤਰ ਚਾਹੀਦਾ, ਤੁਹਾਡੇ ਵਰਗਾ ਕੋਈ ਲਾਇਕ ਪੁੱਤਰ ਹੋਵੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਤੁਸੀਂ ਫਿਰ ਮੇਰੇ ਮਾਤਾ ਪਿਤਾ ਵਾਲੀ ਕਮਾਈ ਕਰ ਲਓ, ਤੁਹਾਨੂੰ ਵੀ ਅਕਾਲ ਪੁਰਖ ਉਹੀ ਕੁਛ ਬਖਸ਼ਿਸ਼ ਕਰ ਦੇਗਾ। ਇਹ ਕਮਾਈ ਕੀਤੀ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਤਾਤ ਮਾਤ ਮੁਰ ਅਲੱਖ ਅਰਾਧਾ, ਮੇਰੀ ਮਾਤਾ ਤੇ ਮੇਰੇ ਪਿਤਾ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅਰਾਧਨਾ ਕੀਤੀ। ਤਾਤ ਮਾਤ ਮੁਰ ਮੁਰ ਅਲੱਖ ਅਰਾਧਾ, ਬਹੁ ਵਿਧ ਯੋਗ ਸਾਧਨਾ ਸਾਧਾ, ਬਹੁਤ ਵਿਧੀ ਦੇ ਨਾਲ ਵਿਧੀ ਪੂਰਵਕ ਬੜੇ ਯੋਗ ਸਾਧਨ ਕੀਤੇ, ਜੁੜਨਾ ਕੀਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ। ਬਹੁ ਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ, ਜਿਹੜੀ ਉਹਨਾਂ ਨੇ ਅਲੱਖ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕੀਤੀ, ਕਿਉਂਕਿ ਉਹਦੀ ਸੇਵਾ ਕੀ ਹੈ, ਵਾਹਿਗੁਰੂ ਦੀ ਸੇਵਾ ਕੀ ਹੈ, ਨਿਰੰਕਾਰ ਦੀ ਸੇਵਾ ਕੀ ਹੈ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀ ਹੈ। ਗੁਰਮੁਖ ਪਿਆਰਿਓ, ਤੇ ਸਭ ਤੋਂ ਵੱਡੀ ਸੇਵਾ ਇਹੋ ਹੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ, ਉਹਨੂੰ ਯਾਦ ਕਰਨਾ, ਉਹਨੂੰ ਚੇਤੇ ਕਰਨਾ, ਇਹੀ ਸਭ ਤੋਂ ਵੱਡੀ ਸੇਵਾ ਹੈ। ਉਹਦੀ ਆਗਿਆ ਚ ਤੁਰਨਾ, ਉਹਦੀ ਆਗਿਆ ਮੰਨਣੀ, ਭਾਣਾ ਮੰਨਣਾ, ਇਹ ਸਭ ਤੋਂ ਵੱਡੀ ਸੇਵਾ ਹੈ। ਤੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਡੀ ਸੇਵਾ ਕੀ ਹੈ, ਗੁਰੂ ਕੀ ਬਾਣੀ ਨੂੰ ਸੁਣਨਾ, ਗੁਰੂ ਕੀ ਬਾਣੀ ਨੂੰ ਪੜ੍ਹਨਾ, ਗੁਰੂ ਕੀ ਬਾਣੀ ਨੂੰ ਵਿਚਾਰਨਾ, ਔਰ ਗੁਰੂ ਕੀ ਬਾਣੀ ਨੂੰ ਵਿਚਾਰ ਕੇ ਉਸਦੇ ਮੁਤਾਬਕ ਆਪਣੇ ਜੀਵਨ ਨੂੰ ਤੋਰਨਾ, ਇਹ ਸਭ ਤੋਂ ਵੱਡੀ ਸੇਵਾ ਹੈ। ਸੋ ਆਗਿਆ ਸਮ ਨਹੀਂ ਸਾਹਿਬ ਸੇਵਾ, ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਿਲਾ ਗੁਰਤੇ ਬਿਦ ਜਾਣੀ, ਕਰੋੜਾਂ ਪੁੰਨਾਂ ਦਾ ਫਲ ਮਿਲਦਾ ਗੁਰੂ ਕੀ ਬਾਣੀ ਸੁਣਨ ਦੇ ਨਾਲ, ਔਰ ਕਰੋੜਾਂ ਤਰ੍ਹਾਂ ਦੀਆਂ ਵਿਧੀਆਂ ਮਰਯਾਦਾਵਾਂ ਗੁਰੂ ਕੀ ਬਾਣੀ ਸੁਣਨ ਦੇ ਵਿਚ ਹੀ ਹਨ। ਏਦੋਂ ਵੱਡਾ ਹੋਰ ਧਰਮ ਨਹੀਂ ਕੋਈ ਹੈ ਬਾਣੀ ਸੁਣਨ ਜਿੱਦਾਂ, ਬਾਣੀ ਪੜ੍ਹਨ ਜਿੱਦਾਂ। ਤੋ ਮਹਾਰਾਜ ਕਹਿੰਦੇ ਮੇਰੇ ਮਾਤਾ ਪਿਤਾ ਨੇ ਤਾਤ ਮਾਤ ਮੁਰ ਅਲੱਖ ਅਰਾਧਾ, ਬਹੁ ਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਂ ਤੇ ਪਏ ਪ੍ਰਸੰਨ ਗੁਰਦੇਵਾ। ਤਾਂ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋ ਗਿਆ ਉਹਨਾਂ ਦੇ ਉੱਤੇ, ਉਹਨਾਂ ਦੀ ਭਗਤੀ ਪੂਰੀ ਹੋ ਗਈ, ਉਹਨਾਂ ਦਾ ਸਿਮਰਨ ਪੂਰਾ ਹੋਇਆ, ਐਡੀ ਵੱਡੀ ਯੋਗ ਸਾਧਨਾ ਸਾਧੀ। ਤਾਂ ਕਹਿੰਦੇ ਮਾਤਾ ਜੀ ਮੇਰਾ ਉਹਨਾਂ ਦੇ ਘਰ ਚ ਜਨਮ ਹੋਇਆ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਪਿਤਾ ਦੀ ਵੀ ਜਨਮਾਂ ਜਨਮਾਂ ਦੀ ਭਗਤੀ ਸੀ, ਜਨਮਾਂ ਜਨਮਾਂ ਦੀ ਭਗਤੀ ਸੀ। ਤਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਨੇ ਗੁਰੂ ਨਾਨਕ ਦਾ ਸਰੂਪ ਧਾਰ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਦਿਨ ਰਾਏ ਪੋਏ ਦੀ ਤਲਵੰਡੀ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਅਵਤਾਰ ਧਾਰਨ ਕੀਤਾ ਜਗਤ ਦੇ ਕਲਿਆਣ ਵਾਸਤੇ, ਦੁਨੀਆਂ ਨੂੰ ਤਾਰਨ ਵਾਸਤੇ। ਕੱਲ ਤਾਰਨ ਬਾਬਾ ਨਾਨਕ ਆਇਆ ਤੇ ਗੁਰੂ ਨਾਨਕ ਦੇਵ ਜੀ ਕਲਯੁਗ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਵਿਚ ਆਏ। ਔਰ ਛੋਟੀ ਉਮਰ ਤੋਂ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬੜੇ ਅਜੀਬ ਕੌਤਕ ਸਨ। ਬਹੁਤ ਸਾਰੀਆਂ ਸਾਖੀਆਂ ਅਸੀਂ ਸੁਣਦੇ ਹਾਂ, ਬਹੁਤ ਸਾਰੀਆਂ ਕਥਾਵਾਂ ਅਸੀਂ ਸੁਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਉਹ ਸੀ ਕਾਲਾਨ ਕਾਲ, ਜਿਹੜਾ ਕਾਲਾਂ ਦਾ ਵੀ ਕਾਲ ਹੈ, ਸਮੇਂ ਦਾ ਵੀ ਸਮਾਂ ਹੈ, ਜਿਹਦੇ ਉੱਤੇ ਕਾਲ ਕੋਈ ਨਹੀਂ, ਬਾਕੀ ਦੁਨੀਆਂ ਸਭ ਕਾਲ ਚ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਾਕੀ ਦੁਨੀਆਂ ਵੱਡੇ ਵੱਡੇ ਪੀਰ ਪੈਗੰਬਰ ਰਹਿਬਰ ਸਭ ਕਾਲ ਦੇ ਵਿਚ ਨੇ, ਕਾਲ ਤੋਂ ਬਿਨਾਂ ਕੋਈ ਨਹੀਂ ਹੈ। ਮਹਾਰਾਜ ਨੇ ਕਹਿ ਦਿੱਤਾ ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀ ਆਤਮਾਸਾ। ਸੋ ਸਾਰੇ ਕਾਲ ਵਸ ਨੇ, ਕੋਈ ਕਾਲ ਤੋਂ ਰਹਿਤ ਨਹੀਂ ਹੈ। ਜਿੱਥੇ ਰਾਮ ਹੋਏ ਤਿੱਥੇ ਅੰਤ ਹੋਏ, ਜਿੱਥੇ ਕ੍ਰਿਸ਼ਨ ਹੋਏ ਹੈ ਤਿੱਥੇ ਅੰਤ ਜੈ ਹੈ। ਭਾਵ ਜਿੰਨੇ ਵੀ ਸੰਸਾਰ ਤੇ ਆਏ ਸਭ ਕਾਲ ਨੇ ਖਾ ਲਏ, ਕਾਲ ਨੇ ਗ੍ਰਸ ਲਏ, ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਭਾਈ ਗੁਰਦਾਸ ਨੇ ਆਪਣੀ ਬਾਣੀ ਵਿਚ ਇਹ ਬਚਨ ਕਹੇ ਕਿ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਇਕ ਤੇ ਬਾਬਾ ਅਕਾਲ ਰੂਪ ਹੈ, ਅਕਾਲ ਦਾ ਸਰੂਪ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਤੇ ਦੂਜਾ ਰਬਾਬ ਵਜਾਉਣ ਵਾਲਾ ਮਰਦਾਨਾ ਨਾਲ। ਔਰ ਫਿਰ ਉਹ ਬਾਣੀ ਜਿਹੜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖੋਂ ਨਿਕਲਦੀ ਹੈ ਨਿਰੰਕਾਰੀ ਰੱਬੀ ਬਾਣੀ। ਔਰ ਇਸ ਗੱਲ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕਈ ਸਬੂਤ ਪੇਸ਼ ਕੀਤੇ, ਅਸੀਂ ਸਾਖੀਆਂ ਪੜ੍ਹਦੇ ਆ ਸੁਣਦੇ ਆ, ਉਹਨਾਂ ਦੇ ਮਗਰਲੇ ਭਾਵ ਵੀ ਕੁਝ ਸਮਝਣ ਦੀ ਲੋੜ ਹੁੰਦੀ ਹੈ। ਬਹੁਤ ਤਾਰੀ ਆਪਾਂ ਸਾਖੀਆਂ ਪੜ੍ਹਦੇ ਹਾਂ, ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਔਰ ਸਾਰਿਆਂ ਨੇ ਸੁਣੀਆਂ ਸਾਖੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਮੱਝੀਆਂ ਚਾਰਦੇ ਕਿਸੇ ਦਰਖਤ ਥੱਲੇ ਸੌ ਗਏ ਔਰ ਸੁੱਤਿਆਂ ਨੂੰ ਨੀਂਦ ਆ ਗਈ ਪੈ ਗਏ ਔਰ ਦਰਖਤ ਦਾ ਜਿਹੜੀ ਛਾਂ ਦੂਜੇ ਪਾਸੇ ਨੂੰ ਢਲ ਗਈ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਆ ਕੇ ਸੱਪ ਨੇ ਆਪਣੀ ਛਾਇਆ ਕੀਤੀ ਸੌਂ ਕੀਤੀ। ਰਾਏ ਬੁਲਾ ਰਾਇਆ ਉਹਨੇ ਦੇਖਿਆ, ਦੇਖ ਕੇ ਹੈਰਾਨ ਹੋ ਗਿਆ। ਜਦੋਂ ਪਹਿਲੀ ਵਾਰ ਤੇ ਉਹਨੂੰ ਹੋਇਆ ਕਿ ਸ਼ਾਇਦ ਇਹ ਬੱਚਾ ਸਪਨੇ ਖਾਏ ਲਿਆ ਹੋਵੇਗਾ, ਨੇੜੇ ਜਾ ਕੇ ਵੇਖਿਆ, ਜਦੋਂ ਦੇਖ ਕੇ ਦੰਗ ਹੋ ਗਿਆ। ਭਾਵ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਸੱਪ ਦੀ ਛਾਂ ਦੇਖ ਕੇ ਦੰਗ ਰਿਹਾ ਕਿ ਇਹ ਕਮਾਲ ਅਦਭੁਤ ਕੌਤਕ ਹੈ। ਔਰ ਸੀ ਵੀ ਇਹਦਾ ਕਾਰਨ ਵੀ ਵੱਡਾ, ਇੱਕ ਹੋਰ ਕਾਰਨ ਕੀ ਹੈ? ਸੱਪ ਦਾ ਮਤਲਬ ਹੈ ਕਾਲ, ਕਾਲ ਬਿਆਲ ਜਿਉਂ ਪਰਿਓ ਡੋਲਿਆ ਗੁਰਬਾਣੀ ਵੀ ਕਹਿੰਦੀ ਹੈ। ਇਹ ਮਨੁੱਖ ਤੇਰੇ ਸਿਰ ਦੇ ਉੱਤੇ ਕਾਲ ਜਿਹੜਾ ਹੈ ਨਾ, ਕਾਲੇ ਨਾਗ ਵਾਂਗੂ ਤੇਰੇ ਸਿਰ ਤੇ ਮਿਲਦਾ ਫਿਰਦਾ, ਡੋਲਦਾ ਫਿਰਦਾ। ਕਾਲ ਬਿਆਲ ਜਿਉਂ ਪਰਿਓ ਡੋਲੇ ਮੁੱਖ ਪਸਾਰੇ ਮੀਤ, ਆਜ ਕਾਲ ਤੋਏ ਫੁੰਨ ਗ੍ਰਸਤ ਹੈ। ਆਜ ਨੀ ਕੱਲ ਨੀ, ਕੱਲ ਨੀ ਪਰਸੋਂ ਨੂੰ, ਕਹਿੰਦੇ ਤੈਨੂੰ ਜਦੋਂ ਉਹਦਾ ਦਾਲ ਆ ਗਿਆ ਉਹਦੇ ਤੈਨੂੰ ਡੰਗ ਲੈਣਾ। ਔਰ ਸਮਝ ਰੱਖ ਉਹ ਚੀਜ਼ ਅੱਜ ਜਾਂ ਕੱਲ ਇਸ ਕਾਲ ਨੇ ਸਭ ਦੁਨੀਆਂ ਨੂੰ ਖਾ ਜਾਣਾ, ਇਸ ਗੱਲ ਨੂੰ ਸਮਝ ਲੈਣਾ ਚਾਹੀਂ। ਕਾਲ ਬਿਆਲ ਜੋ ਪਰੇ ਉਹ ਡੋਲੇ, ਤੇਰੇ ਉੱਤੇ ਕਾਲ, ਕਾਲ ਦਾ ਨਾਗ ਤੇਰੇ ਉੱਤੇ ਡੋਲਦਾ ਫਿਰਦਾ ਔਰ ਉਹਦਾ ਮੂੰਹ ਵੀ ਖੋਲਿਆ ਹੋਇਆ ਤਾਂ ਕਿ ਜਦੋਂ ਤੇਰੇ ਸਵਾਰਥਾਂ ਦੀ ਪੂੰਜੀ ਪੂਰੀ ਹੋ ਜਾਏ, ਤੇਰਾ ਸਮਾਂ ਪੂਰਾ ਹੋ ਜਾਏ, ਉਹਨੂੰ ਮੂੰਹ ਖੋਲਣ ਦੇਰ ਨਾ ਲੱਗੇ ਕਿਉਂਕਿ ਇੰਨਾ ਸਮਾਂ ਵੀ ਨਹੀਂ ਉਹ ਲਾਉਣਾ ਚਾਹੁੰਦਾ ਹੈ। ਉਹਦੇ ਪਹਿਲੇ ਮੂੰਹ ਖੋਲਿਆ ਹੋਇਆ, ਕਾਲ ਬਿਆਲ ਜੋ ਪਰੇ ਉਹ ਡੋਲੇ ਮੁੱਖ ਪਸਾਰੇ ਮੀਤ, ਅੱਜ ਕੱਲ ਤੁਹਾਨੂੰ ਤੋਹੇ ਗ੍ਰਸਤ ਹੈ। ਸਮਝ ਰੱਖੋ ਕਿਸ ਚੀਜ਼, ਅੱਜ ਨੀ ਕੱਲ, ਕੱਲ ਦੀ ਪਰਸੋਂ ਤੈਨੂੰ ਗ੍ਰਸਤ ਲੈਣਾ। ਔਰ ਸੱਪ ਦਾ ਮਤਲਬ ਹੀ ਕਾਲ ਹੁੰਦਾ ਹੈ ਕਿ ਜਿਹੜਾ ਜਿੱਥੇ ਸੱਪ ਹੈ, ਜਿੱਥੇ ਸੱਪ ਹੋਵੇਗਾ, ਨਾਗ ਹੋਏਗਾ, ਉਹ ਕਾਲ ਦਾ ਰੂਪ ਹੈ। ਜਿਹੜਾ ਕਾਲ ਸਾਰੀ ਦੁਨੀਆਂ ਨੂੰ ਖਾਂਦਾ, ਜਿਹੜਾ ਕਾਲ ਸਾਰੀ ਦੁਨੀਆਂ ਨੂੰ ਭਖਸ਼ ਕਰ ਜਾਂਦਾ, ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਹ ਕਾਲ ਛਾਇਆ ਕਰਦੇ ਆ, ਕਿਉਂਕਿ ਉਹ ਕਾਲਾਨ ਕਾਲ ਹੈ, ਉਹ ਅਕਾਲ ਰੂਪ ਹੈ। ਬਾਬਾ ਇੱਕ ਬਾਬਾ ਅਕਾਲ ਰੂਪ, ਕਿਵੇਂ ਅਕਾਲ ਰੂਪ ਹੈ? ਉਹ ਕਾਲ ਤੋਂ ਰਹਿਤ ਹੈ। ਜਿਹੜਾ ਕਾਲ ਦੁਨੀਆਂ ਨੂੰ ਖਾ ਜਾਂਦਾ, ਕਾਲ ਦਾ ਸੱਪ ਦੁਨੀਆਂ ਨੂੰ ਡੰਗ ਜਾਂਦਾ, ਉਹ ਕਾਲ ਆ ਕੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਛਾਇਆ ਵੀ ਕਰਦਾ, ਕਿਉਂਕਿ ਸਭ ਨੂੰ ਜੀਵਨ ਵੀ ਕਾਲ ਦਿੰਦਾ ਔਰ ਜੀਵਨ ਖਤਮ ਵੀ ਕਾਲ ਕਰਦਾ। ਉਹ ਕਾਲ ਦਾ ਅਰਥ ਹੈ ਸਮਾਂ, ਕਿ ਸਮੇਂ ਚ ਅਸੀਂ ਸਾਨੂੰ ਜੀਵਨ ਮਿਲਿਆ, ਸਮੇਂ ਚ ਸਾਨੂੰ ਜਨਮ ਮਿਲਿਆ, ਸਮੇਂ ਨੇ ਸਾਨੂੰ ਬੱਚੇ ਬਣਾਇਆ, ਸਮੇਂ ਨੇ ਸਾਨੂੰ ਬੁੱਢੇ ਬਣਾਉਣਾ, ਸਮੇਂ ਨੇ ਸਾਨੂੰ ਜਵਾਨੀ ਦੇਣੀ ਹੈ ਔਰ ਸਮੇਂ ਨੇ ਖਾ ਜਾਣਾ ਹੈ। ਕਾਲ ਕੇ ਬਣਾਏ ਸਭ ਕਾਲ ਹੀ ਚਬਾਹੇਗੇ, ਸਭ ਨੂੰ ਕਾਲ ਨੇ ਬਣਾਇਆ, ਸਮੇਂ ਨੇ ਬਣਾਇਆ ਔਰ ਸਾਰਿਆਂ ਨੂੰ ਖਾਇਆ ਵੀ ਕਾਲ ਨੇ, ਕਿਉਂਕਿ ਜਿਹੜੇ ਬਣਾਏ ਸਮੇਂ ਨੇ। ਜਿਹੜੀ ਖੇਤੀ ਜਿਮੀਦਾਰ ਨੇ ਬੀਜੀ ਹੈ, ਪਾਲਣਾ ਕਰਦਾ, ਖੇਤੀ ਨੂੰ ਹੋ ਜਾਏ ਕਿ ਬੜਾ ਚੰਗਾ ਜਿਮੀਦਾਰ ਹੈ, ਮੇਰੀ ਬੜੀ ਪਾਲਣਾ ਪੋਸ਼ਣਾ ਕਰ ਰਿਹਾ, ਨਹੀਂ ਵੱਢੇਗਾ ਵੀ ਤਨੀ ਰਹੀ। ਜਿਸਨੇ ਤੈਨੂੰ ਖੇਤੀ ਨੂੰ ਬੀਜਿਆ, ਜਿਸਨੇ ਖੇਤੀ ਨੂੰ ਪਾਲਿਆ, ਜਿਸਨੇ ਖੇਤੀ ਨੂੰ ਵੱਡੀ ਕੀਤਾ, ਤੇ ਵੱਢਣ ਵਾਲਾ ਵੀ ਉਹੀ ਹੈ। ਜਦੋਂ ਉਹਦੀ ਮਰਜ਼ੀ ਹੋਈ ਵੱਢ ਲਏਗਾ। ਹਰੀ ਨਾਹੀ ਨਹਿ ਡੱਡਰੀ, ਪੱਕੇ ਵੱਢਣ ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰਤੀ ਯਾਰ, ਜਾਂ ਹੋਆ ਹੁਕਮ ਕਿਸਾਨ ਦਾ ਲੁਣ ਮੇਰੇ ਆਖੇ ਤਾਰ। ਇਹ ਮਰਜ਼ੀ ਹੈ ਉਸ ਕਿਸਾਨ ਦੀ, ਮਾਲਕ ਦੀ, ਜਿਹਨੇ ਤੈਨੂੰ ਬੀਜਿਆ, ਜਿਹਨੇ ਤੈਨੂੰ ਪਾਲਿਆ, ਜਿਹਨੇ ਤੈਨੂੰ ਸਾਂਭਿਆ, ਜਿਹਨੇ ਤੇਰੇ ਚ ਖਾਦਾਂ ਪਾਈਆਂ ਨੇ, ਉਹਦੀ ਮਰਜ਼ੀ ਹੈ। ਤੈਨੂੰ ਉਹ ਪਕਾ ਕੇ ਵੱਢੇ, ਅੱਧ ਪੱਕੀ ਵੱਢੇ, ਕੱਚੀ ਵੱਢੇ, ਉਹਦੀ ਮਰਜ਼ੀ ਹੈ। ਇਸੇ ਤਰ੍ਹਾਂ ਹੀ ਉਹ ਕਾਲ ਨੇ ਸਾਰੇ ਸੰਸਾਰ ਨੂੰ ਬਣਾਇਆ ਹੈ ਔਰ ਕਾਲ ਨੇ ਅੰਤ ਨੂੰ ਇਸ ਨੂੰ ਖਾ ਜਾਣਾ ਹੈ। ਇਹ ਵੀ ਮਰਜ਼ੀ ਕਾਲ ਦੀ ਹੈ, ਉਹਦੀ ਮਰਜ਼ੀ। ਕੋਈ ਛੋਟੀ ਉਮਰ ਚ ਵੀ ਚਲਿਆ ਜਾਂਦਾ, ਕੋਈ ਨਿਜਮ ਨਹੀਂ ਮੌਤ ਦਾ, ਕੋਈ ਵੱਡੀ ਉਮਰ ਚ ਵੀ ਚਲਿਆ ਜਾਂਦਾ, ਕੋਈ ਬੁਢਾਪੇ ਤੋਂ ਬਾਅਦ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਾਲਾਨ ਕਾਲ ਨੇ, ਜਿਹੜਾ ਕਾਲ ਦੁਨੀਆਂ ਨੂੰ ਖਾ ਰਿਹਾ, ਦੁਨੀਆਂ ਨੂੰ ਮੁਕਾ ਰਿਹਾ, ਉਹ ਕਾਲ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੇ ਆ ਕੇ ਛਾਇਆ ਕਰਦਾ, ਛਾਉਂ ਕਰਦਾ, ਕਿਉਂਕਿ ਉਹ ਕਾਲਾਂ ਦੇ ਕਾਲ ਨੇ, ਮਹਾਂਕਾਲ ਨੇ। ਕਾਲ ਵੀ ਉਸਦੇ ਵਸ ਵਿੱਚ ਹੈ, ਕਾਲ ਵੀ ਉਹਦੇ ਅਧੀਨ ਹੈ। ਤੋ ਗੁਰਮੁਖ ਪਿਆਰੇ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅੱਜ ਪਵਿੱਤਰ ਪਾਵਨ ਅਵਤਾਰ ਪੁਰਬ ਹੈ, ਸਾਨੂੰ ਇਸ ਗੱਲ ਦੀਆਂ ਬਹੁਤ ਬਹੁਤ ਖੁਸ਼ੀਆਂ ਹੋਣੀਆਂ ਚਾਹੀਦੀਆਂ ਨੇ, ਮਨ ਵਿੱਚ ਚਾਓ ਸਾਡੇ ਹੋਣਾ ਚਾਹੀਦਾ ਹੈ। ਔਰ ਦੂਜੀ ਬੇਨਤੀ ਮੈਂ ਹੋਰ ਕਰਾਂ, ਚਾਓ ਸਾਡਾ ਇੰਨਾ ਕਿ ਨਾ ਹੋਵੇ, ਮੈਂ ਹੀ ਬੇਨਤੀ ਕਰਾਂ ਕਿ ਅੱਜ ਆਪਾਂ ਜਿੱਥੇ ਜਾਣੇ ਬੜਾ ਚਾਹ ਹੈ, ਬਹੁਤ ਹੀ ਸਾਡੇ ਵਾਰੀ ਬਹੁਤ ਵਧੀਆ ਦਿਨ ਮਨਾਇਆ, ਬਹੁਤ ਲਾਈਟਾਂ ਲਾਈਆਂ ਨੇ, ਬਹੁਤ ਅਸੀਂ ਲੜੀਆਂ ਚਮਕਾਈਆਂ ਨੇ, ਬਹੁਤ ਦੀਵੇ ਜਗਾਏ ਨੇ, ਬੜੀਆਂ ਆਤਿਸ਼ਬਾਜ਼ੀਆਂ ਚਲਾਈਆਂ ਨੇ, ਬਹੁਤ ਪਟਾਕੇ ਬਜਾਏ ਨੇ, ਇਹ ਸਾਡਾ ਚਾਹ ਇੱਥੋਂ ਤੱਕ ਸਿਮਟ ਕੇ ਰਹਿ ਜਾਏ। ਇਹ ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਚੀਜ਼ਾਂ ਦੇ ਦਿਖਾਉਣ ਦੀ ਕਿਉਂ ਲੋੜ ਹੈ? ਗੁਰੂ ਨਾਨਕ ਦੇਵ ਕੇ ਉਹ ਹੈ, ਅਸੀਂ ਲੜੀਆਂ ਦਾ ਪ੍ਰਕਾਸ਼ ਕਿੰਨਾ ਕਰ ਲਵਾਂਗੇ, ਅਸੀਂ ਬੱਤੀਆਂ ਦਾ ਪ੍ਰਕਾਸ਼ ਕਿੰਨਾ ਕਰ ਲਵਾਂਗੇ, ਅਸੀਂ ਦੀਵਿਆਂ ਦਾ ਪ੍ਰਕਾਸ਼ ਕਿੰਨਾ ਕਰ ਦਿਆਂਗੇ। ਰਾਤ ਦੇ ਅੰਧੇਰੇ ਵਿੱਚ ਸਾਡਾ ਕੁਛ ਸੀਮਾ ਤੱਕ ਉਹ ਪ੍ਰਕਾਸ਼ ਹੈ, ਬਹੁਤੀ ਦੂਰ ਤੱਕ ਨਹੀਂ, ਉਹ ਵੀ ਰਾਤ ਦੇ ਅੰਧੇਰੇ ਕਰਕੇ। ਔਰ ਜਦੋਂ ਰਾਤ ਦੇ ਅੰਧੇਰੇ ਦਾ ਮਾਲਕ ਦਿਨ ਚੜ ਜਾਏ, ਉਸ ਟਾਈਮ ਸਾਰੀਆਂ ਬੱਤੀਆਂ ਫਿੱਕੀਆਂ ਪੈ ਜਾਣਗੀਆਂ, ਸਾਰੇ ਦੀਵੇ ਕਿਸੇ ਕੰਮ ਨਹੀਂ, ਸਾਰੀਆਂ ਲਾਈਟਾਂ ਕਿਸੇ ਕੰਮ ਨਹੀਂ, ਉਹ ਕਿਉਂਕਿ ਬਹੁਤ ਵੱਡਾ ਦੀਵਾ ਚੜ ਗਿਆ, ਇੱਕ ਬਹੁਤ ਵੱਡਾ ਦੀਵਾ ਪ੍ਰਗਟ ਹੋ ਕੇ ਆ ਗਿਆ, ਸਾਰੇ ਫਿੱਕੇ ਪੈ ਗਏ। ਤੇ ਫਿਰ ਗੁਰੂ ਨਾਨਕ ਦੇਵ ਜੀ ਕੌਣ ਹੈ ਇਸ ਗੱਲ ਨੂੰ ਸਮਝਣਾ? ਅਸੀਂ ਦਿਨ ਮਨਾਉਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਗੁਰੂ ਨਾਨਕ ਦੇਵ ਦਾ ਦਿਨ ਕਿਵੇਂ ਮਨਾਉਣਾ, ਆਪਾਂ ਉਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਕਿਵੇਂ ਮਨਾਉਣਾ, ਕਰਨਾ ਕੀ ਹੈ। ਅੱਜ ਤੁਹਾਨੂੰ ਇਹੀ ਚਾਹ ਹੈ, ਮੈਂ ਵੀ ਅੱਜ ਪਿੰਡ ਇੰਡੀਆ ਫੋਨ ਕੀਤਾ ਵੀ ਅਖੰਡ ਪਾਠ ਤੁਸੀਂ ਕੀਤਾ, ਭੋਗ ਪੈ ਗਿਆ, ਕਹਿੰਦੇ ਹਾਂਜੀ ਦੀਪਮਾਲਾ ਵੀ ਜਗਾਈ, ਬਸ ਦੀਪਮਾਲਾ ਬੜੀ ਸੋਹਣੀ ਜਗੀ ਸੀ, ਬਹੁਤ ਸੋਹਣੀ ਜਾਗੀ, ਚੰਗਾ ਕੰਮ ਹੈ, ਉਹਨੇ ਤੇ ਜਗਾਉਣੀ ਨੀ, ਜਗਾਉਣੀ ਹੈ, ਸਭ ਕੁਛ ਕਰਨਾ ਹੈ ਵੀ, ਤੇ ਜਸ਼ਨ ਨੇ ਬਾਹਰ ਮੁੱਖੀ ਜਸ਼ਨ ਨੇ, ਪਰ ਪਤਾ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਦੀਵੇ ਕੀ ਦਿਖਾਵਾਂਗੇ? ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੇ ਉਹ ਦੀਵਿਆਂ ਦਾ ਦੀਵਾ ਹੈ, ਉਹ ਸੂਰਜਾਂ ਦਾ ਸੂਰਜ ਹੈ, ਜਿਸ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਅੰਕਿਤ ਕੀਤਾ ਕਿ ਕੀ ਦਿਖਾਓਗੇ ਦੀਵੇ, ਕੀ ਦਿਖਾਓਗੇ ਲੜੀਆਂ, ਕੀ ਦਿਖਾਓਗੇ ਜੋਤਾਂ, ਉਸ ਨੂੰ ਉਹ ਤੇ ਉਹ ਗੁਰੂ ਹੈ ਜੇ ਸਭ ਚੰਦਾ ਯੁਗ ਵਹਿ, ਜਿਹੜੀਆਂ ਸਾਡੀਆਂ ਜਗਾਈਆਂ ਹੋਈਆਂ ਬੱਤੀਆਂ, ਸਾਡੀਆਂ ਜਗਾਈਆਂ ਹੋਈਆਂ ਲੜੀਆਂ, ਸਾਡੇ ਜਗਾਏ ਹੋਏ ਦੀਵੇ, ਸੂਰਜ ਚੜ੍ਹਨ ਤੋਂ ਫਿੱਕੇ ਪੈ ਜਾਂਦੇ ਨੇ, ਕੋਈ ਵੀ ਕੰਮ ਦਾ ਨੀ ਰਹਿੰਦਾ ਹੈ, ਐਡਾ ਵੱਡਾ ਦੀਵਾ ਹੈ ਸੂਰਜ। ਪਰ ਗੁਰੂ ਨਾਨਕ ਦੇ ਘਰ ਦੇ ਗੁਰੂ ਨਾਨਕ ਦੇ ਇਹੋ ਜਿਹੇ ਕਰੋੜਾਂ ਦੀਵੇ ਬਣਾਏ ਹੋਏ ਨੇ, ਕਰੋੜਾਂ ਕਰੋੜਾਂ ਨੀ, ਅਰਬਾਂ ਮਾਲਾਂ ਦੀਆਂ ਮਾਲਾਂ ਨੇ ਦੀਵਿਆਂ ਦੀਆਂ। ਕਦੇ ਰਾਤ ਨੂੰ ਅੰਧੇਰੇ ਜਾ ਕੇ ਵੇਖਿਓ ਬਾਹਰ, ਹੁਣ ਰਾਤ ਨੂੰ ਸਾਨੂੰ ਟਿਮਕ ਟਮਾਉਂਦੇ ਤਾਰੇ ਦਿਸਣਗੇ, ਉਹ ਵੱਡੇ ਵੱਡੇ ਸੂਰਜ ਨੇ, ਆ ਧਰਤੀ ਨਾਲ ਕਈ ਗੁਣਾ ਵੱਡੇ ਵੱਡੇ ਸੂਰਜ, ਇਹ ਤੋਂ ਵੱਡੇ ਵੱਡੇ ਹਜ਼ਾਰਾਂ ਹੀ ਚੰਦਰਮਾ ਨੇ, ਕਰੋੜਾਂ ਹੀ ਚੰਦਰਮਾ ਨੇ, ਕਰੋੜੇ ਹੀ ਸੂਰਜ ਨੇ। ਔਰ ਬਲਕਿ ਇੱਥੋਂ ਤੱਕ ਕਹਿੰਦਾ ਭਾਈ ਗੁਰਦਾਸ ਨੇ, ਗਿਣਤੀ ਕਿੰਨੀ ਕੁ ਕਰੀਏ, ਜਿਹਦੇ ਇੱਕ ਅਤੇ ਇੱਕ ਧਰਮ ਵਿੱਚ ਕਰੋੜ ਕਰੋੜ ਬ੍ਰਹਿਮੰਡ ਸਮਾਈ, ਜਿਹਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ, ਕਰੋੜਾਂ ਕਰੋੜਾਂ ਬ੍ਰਹਿਮੰਡ ਸਮਾਏ ਹੋਏ ਨੇ, ਉਹ ਹੈ ਗੁਰੂ ਨਾਨਕ ਦੇਵ ਜੀ। ਉਸ ਅਕਾਲ ਪੁਰਖ ਦੀ ਜੋਤ ਹੈ, ਜੋਤ ਰੂਪ ਹਰਿ ਆਪ, ਭੱਟ ਕਹਿੰਦੇ ਨੇ, ਗੁਰੂ ਨਾਨਕ ਕਹਾਇਓ, ਉਹ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂ ਨਾਨਕ ਬਣ ਕੇ ਆਇਆ। ਫਿਰ ਮਹਾਰਾਜ ਕਹਿੰਦੇ, ਇਹਨਾਂ ਦੀਵਿਆਂ ਨੂੰ ਜਿਹੜਿਆਂ ਦੇ ਨਾਲ ਅਸੀਂ ਖੁਸ਼ੀ ਮਨਾਈ ਹੈ, ਇਹ ਦੀਵੇ ਕਿੰਨੇ ਕੁ ਤੇ ਕਿੰਨੇ ਕੁ ਪ੍ਰਕਾਸ਼ਵਾਨ ਨੇ, ਉਹਨਾਂ ਤੋਂ ਪ੍ਰਕਾਸ਼ਮਾਨ ਸੂਰਜ ਕਰੋੜਾਂ ਗੁਣਾ ਵੱਧ ਹੈ, ਕਰੋੜਾਂ ਗੁਣਾ। ਕੋਈ ਦੀਵਾ ਕੰਮ ਨਹੀਂ ਆਉਂਦਾ, ਕੋਈ ਲੜੀ ਕੰਮ ਨਹੀਂ ਆਉਂਦੀ, ਕੋਈ ਬੱਤੀ ਕੰਮ ਨਹੀਂ ਆਉਂਦੀ, ਸੂਰਜ ਚੜ ਗਿਆ, ਸਾਰੀਆਂ ਫਿੱਕੀਆਂ ਪੈ ਗਈਆਂ। ਦਿਨ ਚ ਜਗਾਈਆਂ ਵੀ ਹੋਣ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ ਉਦੋਂ ਵੱਡਾ ਸੂਰਜ ਖੜਾ, ਬਹੁਤ ਵੱਡੇ ਦੇ ਮੁਕਾਬਲੇ ਛੋਟੀ ਚੀਜ਼ ਅਸੀਂ ਖੜੀ ਕਰੀਏ, ਕਦੇ ਚੰਗੀ ਲੱਗਦੀ ਹੋ ਨਹੀਂ ਹੈ, ਬਹੁਤ ਅੰਧੇਰਾ ਹੈ, ਠੀਕ ਹੈ ਉਦੋਂ ਸੋਹਣੀਆਂ ਲੱਗਦੀਆਂ ਨੇ, ਪਰ ਸੂਰਜ ਚੜ ਗਿਆ ਤੇ ਗੁਰੂ ਨਾਨਕ ਦੇਵ ਜੀ ਇੱਕ ਸੂਰਜ ਨਹੀਂ, ਦੋ ਨਹੀਂ, ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰੂ ਨਾਨਕ ਦਾ ਇਤਨਾ ਪ੍ਰਕਾਸ਼ ਹੈ, ਇੰਨਾ ਪ੍ਰਕਾਸ਼ ਹੈ, ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਹੋ ਜੇ ਸੈਂਕੜੇ ਚੰਦਰਮਾ ਚੜ ਜਾਣ, ਇਹੋ ਜੇ ਹਜ਼ਾਰਾਂ ਸੂਰਜ ਚੜ ਜਾਣ, ਲੜੀਆਂ ਛੜੀਆਂ ਦੀ ਗੱਲ ਛੱਡੋ, ਕਹਿਣ ਲੱਗੇ ਉਹ ਸਾਰੇ ਦੇ ਸਾਰੇ ਚੜ ਜਾਣ, ਕਹਿੰਦੇ ਇਹਤੇ ਚਾਨਣ ਹੁੰਦੇ ਆ, ਇੰਨੇ ਪ੍ਰਕਾਸ਼ ਹੁੰਦੇ ਆ, ਇੰਨੇ ਸੂਰਜਾਂ ਦਾ ਪ੍ਰਕਾਸ਼ ਹੁੰਦੇ ਆ, ਗੁਰਬਿਨ ਘੋਰ ਅੰਧਾਰ, ਉਹ ਗੁਰੂ ਤੋਂ ਬਿਨਾਂ ਤੇ ਘੁੱਪ ਹਨੇਰਾ ਹੈ। ਫਿਰ ਵੀ ਉਹਨੇ ਬਾਹਰ ਮੁਖੀ ਚਾਨਣ ਬਹੁਤ ਕੀਤਾ ਹੋਣਾ, ਅੱਖਾਂ ਨੂੰ ਦੇਖਣ ਵਾਸਤੇ ਬਹੁਤ ਪ੍ਰਕਾਸ਼ ਕੀਤਾ ਹੋਣਾ, ਪਰ ਸਾਡੇ ਹਿਰਦੇ ਦਾ ਹਨੇਰਾ ਨਹੀਂ ਦੂਰ ਕਰ ਸਕਦੇ, ਸਾਡੇ ਹਿਰਦੇ ਦਾ ਹਨੇਰਾ ਜਿਉਂ ਕਿ ਤਿਉਂ ਖੜਿਆ। ਔਰ ਅੰਧੇਰਾ, ਮੈਂ ਇੱਕ ਹੋਰ ਬੇਨਤੀ ਕਰਾਂ ਕਿ ਅੰਧੇਰਾ ਪ੍ਰਕਾਸ਼ ਨਾਲੋਂ ਕਈ ਗੁਣੇ ਸ਼ਕਤੀਸ਼ਾਲੀ ਹੈ, ਅੰਧੇਰਾ ਪ੍ਰਕਾਸ਼ ਨਾਲੋਂ ਕਈ ਗੁਣੇ ਸ਼ਕਤੀਸ਼ਾਲੀ ਹੈ, ਔਰ ਸਫਾਈ ਨਾਲੋਂ ਮੈਲ ਕਈ ਗੁਣੇ ਸ਼ਕਤੀਸ਼ਾਲੀ ਹੈ। ਅਸੀਂ ਮੈਲ ਨੂੰ ਕੱਟਣ ਵਾਸਤੇ ਬਹੁਤ ਤਰ੍ਹਾਂ ਦੇ ਕੈਮੀਕਲ ਬਣੇ ਨੇ, ਮੈਲ ਨੂੰ ਦੂਰ ਕਰਨ ਵਾਸਤੇ ਸਫਾਈ ਕਰਨੀ ਹੈ, ਬਹੁਤ ਕੁਛ ਬਣਿਆ, ਪਾਣੀ ਨਾਲ ਧੋਣਾ, ਕੈਮੀਕਲ ਬਣੇ ਨੇ, ਸਾਬਰਾ ਬਰੀਆ ਨੇ, ਸ਼ੈਂਪੂ ਬਣੇ ਨੇ, ਸਰਫ ਬਣੇ ਨੇ, ਮਸ਼ੀਨਾਂ ਬਣੀਆਂ ਨੇ, ਮੈਲ ਕੱਢਣੀ ਹੈ, ਮੈਲ ਕੱਢਣੀ ਹੈ, ਮੈਲ ਨੂੰ ਦੂਰ ਕਰਨ ਵਾਸਤੇ ਬਹੁਤ ਕੁਛ ਬਣਿਆ, ਤੇ ਮੈਲ ਪੈਦਾ ਕਰਨ ਵਾਸਤੇ ਕੁਛ ਵੀ ਨਹੀਂ ਹੈ, ਫਿਰ ਵੀ ਮੈਲ ਤੋਂ ਪਈ। ਮੈਲ ਫਿਰ ਵੀ ਵਾਧੂ ਹੈ, ਫਿਰ ਮੈਲ ਹੈ। ਵੀ ਹੁਣ ਇੱਥੇ ਕੱਪੜਾ ਧੋ ਕੇ ਹਟਿਆ, ਫਿਰ ਮੈਲਾ ਕਾਹ ਧੋ ਗਿਆ, ਕਿਹਨੇ ਕਰਿਆ, ਕਿਵੇਂ ਕਰਿਆ ਮੈਲਾ? ਨਾ ਕੋਈ ਮੈਲਾ ਕਰਨ ਵਾਲੀ ਮਸ਼ੀਨ ਹੈ, ਨਾ ਕੋਈ ਸ਼ੈਂਪੂ ਸਾਬਣ ਹੈ, ਨਾ ਕੋਈ ਕੈਮੀਕਲ ਹੈ। ਸਫਾਈ ਕਰਨ ਵਾਲਾ ਬਹੁਤ ਕੁਛ ਬਣਿਆ, ਪਰ ਮੈਲ ਵਾਲਾ ਕੁਛ ਬਣੀ, ਮੈਲ ਫਿਰ ਵੀ ਸ਼ਕਤੀਸ਼ਾਲੀ। ਔਰ ਅੰਧੇਰਾ, ਅੰਧੇਰੇ ਨੂੰ ਦੂਰ ਕਰਨ ਵਾਸਤੇ ਬਹੁਤ ਕੁਛ ਬਣਾਇਆ। ਕਦੇ ਪੁਰਾਣੇ ਜਮਾਨੇ ਚ ਦੀਵੇ ਬਣਾਏ, ਮਿਸਾਲਾਂ ਬਣਾਈਆਂ, ਧੂਈਆਂ ਜਗਾਈਆਂ ਵੱਡੇ ਵੱਡੇ, ਔਰ ਉਸ ਹਨੇਰੇ ਨੂੰ ਦੂਰ ਕਰਨ ਦੇ ਯਤਨ ਕੀਤੇ। ਔਰ ਹੁਣ ਦੇ ਜਮਾਨੇ ਵਿਚ ਵੱਡੇ ਵੱਡੇ ਪ੍ਰੋਜੈਕਟ ਲੱਗ ਗਏ, ਵੱਡੇ ਵੱਡੇ ਕਾਰਖਾਨੇ ਬਣਾਏ, ਬਹੁਤ ਵੱਡੇ ਵੱਡੇ ਕਾਰਖਾਨੇ ਲੱਗੇ ਨੇ, ਬਹੁਤ ਚੱਲ ਰਹੇ ਨੇ, ਕਰੋੜਾਂ ਰੁਪਈਆ ਨਾ ਇਹਨਾਂ ਨੂੰ ਫੂਕ ਰਹੇ ਨੇ। ਸਾਰੇ ਦੇ ਸਾਰੇ ਯਤਨ ਕਰਨੇ, ਅੰਧੇਰੇ ਸਾਰੇ ਨੂੰ ਦੂਰ ਨਹੀਂ ਕਰ ਸਕਦੇ, ਕੁਝ ਸੀਮਾ ਤੱਕ ਦੂਰ ਜਾਂਦਾ, ਫਿਰ ਅੰਧੇਰਾ ਕਹਿੰਦੇ। ਅੰਧੇਰਾ ਇੰਨਾ ਸ਼ਕਤੀਸ਼ਾਲੀ, ਅੰਧੇਰਾ ਬਹੁਤ ਸ਼ਕਤੀਸ਼ਾਲੀ ਹੈ। ਔਰ ਅੰਧੇਰੇ ਉਸ ਇਸ ਅੰਧੇਰੇ ਨੂੰ ਸ਼ਕਤੀਸ਼ਾਲੀ ਦੀ ਗੱਲ ਗੁਰੂ ਅੰਗਦ ਸਾਹਿਬ ਜੀ ਕਰਦੇ ਨੇ, ਇਤਨੇ ਪ੍ਰਕਾਸ਼ ਹੁੰਦਿਆਂ ਵੀ ਇਹ ਮਨੁੱਖਾ ਤੇਰੇ ਅੰਦਰ ਹਿਰਦੇ ਦਾ ਅੰਧੇਰਾ ਕਿਉਂਕਿ ਤਿਉਂ ਹੈ, ਉਹ ਗੁਰੂ ਬਿਨਾਂ ਦੂਰ ਨਹੀਂ ਹੁੰਦਾ ਹੈ। ਅੰਧੇਰਾ ਸ਼ਕਤੀਸ਼ਾਲੀ ਹੈ। ਸਾਰੇ ਦੇ ਸਾਰੀਆਂ ਬਿਜਲੀਆਂ, ਸਾਰੇ ਦੀ ਸਾਰੀ ਦੁਨੀਆਂ ਦੀਆਂ ਲਾਈਟਾਂ ਲਾ ਲਈਏ, ਅੰਧੇਰੇ ਨੂੰ ਦੂਰ ਨਹੀਂ ਕਰ ਸਕਦੇ, ਫਿਰ ਵੀ ਅੰਧੇਰਾ ਸ਼ਕਤੀਸ਼ਾਲੀ। ਸੂਰਜ ਆਇਆ ਜਿੰਨਾ ਚਿਰ ਹੈ, ਅੰਧੇਰਾ ਨਹੀਂ ਉਹ ਚਲਿਆ ਗਿਆ, ਫਿਰ ਕਾਇਮ ਦੀ ਕਾਇਮ ਹੈ। ਔਰ ਇਹਨਾਂ ਸ਼ਕਤੀਸ਼ਾਲੀ ਹੈ। ਔਰ ਇੱਕ ਹੋਰ ਬੇਨਤੀ ਕਰਾਂ ਕਿ ਭਾਈ, ਅੰਧੇਰੇ ਚ ਇੰਨੀ ਸ਼ਕਤੀ ਹੈ, ਜਿਨ੍ਹਾਂ ਨੂੰ ਦਿਨ ਦੇ ਵਿਚ ਸਭ ਕੁਛ ਦਿਸਦਾ ਨਾ, ਦਿਨੇ ਦਿਸ ਰਿਹਾ ਸਭ ਕੁਛ, ਦਿਨ ਚ ਤੁਹਾਨੂੰ ਸਾਰਾ ਕੁਛ ਨਜ਼ਰ ਆਉਂਦਾ, ਪਰ ਅੰਧੇਰੇ ਉਹ ਜਿਹੜੇ ਨੂੰ ਦਿਸਣ ਵਾਲਿਆਂ ਨੂੰ ਵੀ ਅੰਧੇਰਾ, ਰਾਤ ਦਾ ਅੰਧੇਰਾ ਇੰਨੀ ਸ਼ਕਤੀਸ਼ਾਲੀ ਹੈ, ਉਹ ਦਿਸਣ ਵਾਲਿਆਂ ਨੂੰ ਵੀ ਇਹਨੇ ਕਰ ਦਿੰਦਾ, ਦਿਸਦਾ ਹੀ ਨਹੀਂ ਹੈ। ਬਹੁਤ ਵੱਡੀਆਂ ਵੱਡੀਆਂ ਇਮਾਰਤਾਂ ਦਿਸਦੀਆਂ, ਅੰਧੇਰਾ ਹੋ ਜਾਏ, ਅਲਰਟ ਚਲੀ ਜਾਏ, ਸਾਨੂੰ ਕੋਈ ਦਿਸ ਨਹੀਂ, ਇੱਥੇ ਮਕਾਨ ਹੈ ਕੋਈ, ਬਹੁਤ ਵੱਡਾ ਸ਼ਹਿਰ ਹੈ, ਪਤਾ ਨਹੀਂ ਲੱਗਣਾ ਕਿੱਥੇ ਹੈ। ਬਹੁਤ ਵੱਡੇ ਪਹਾੜ ਨਹੀਂ ਦਿਸਦੇ ਅੰਧੇਰੇ ਵਿਚ, ਸਮੁੰਦਰ ਬਹੁਤ ਵੱਡਾ ਦਿਸਦਾ ਹੀ ਨਹੀਂ ਹੈ ਕਿੱਥੇ ਹੈ ਅੰਧੇਰੇ ਵਿਚ। ਅੰਧੇਰਾ ਦੇਖਣ ਵਾਲਿਆਂ ਨੂੰ, ਨੇਤਰਾਂ ਵਾਲਿਆਂ ਨੂੰ, ਸੰਜਾਖਿਆ ਨੂੰ ਵੀ ਇੰਨਾ ਸ਼ਕਤੀਸ਼ਾਲੀ ਹੈ, ਅੰਧੇ ਕਰ ਦਿੰਦਾ, ਪਰ ਪ੍ਰਕਾਸ਼ ਵਿਚ ਇਹ ਸ਼ਕਤੀ ਨਹੀਂ ਕਿ ਜਿਹੜੇ ਅੰਧੇ ਨੇ ਉਹਨਾਂ ਨੂੰ ਦਿਨੇ ਦਿਸਣ ਲੱਗ ਜਾਏ, ਇਹ ਨਹੀਂ ਕਰ ਸਕਦੇ। ਪ੍ਰਕਾਸ਼ ਦੇ ਵਿਚ ਇੰਨੀ ਸ਼ਕਤੀ ਨਹੀਂ ਹੈ, ਸਾਰੇ ਦੇ ਸਾਰੇ ਸੂਰਜ ਹੋਰ ਦਸ ਚੜ ਜਾਣ ਇਹੋ ਜੇ, ਪਰ ਜਿਹੜੇ ਦੇ ਨੇਤਰ ਨਹੀਂ ਕੁਦਰਤੀ, ਜਿਹਨੂੰ ਨਾ ਅੰਧੇਰਾ ਵੀ ਨਹੀਂ ਦਿਸਦਾ ਹੈ, ਉਹਨੂੰ ਪ੍ਰਕਾਸ਼ ਵੀ ਨਹੀਂ ਦਿਸਦਾ ਹੈ। ਪਰ ਜਿਹਨਾਂ ਨੂੰ ਪ੍ਰਕਾਸ਼ ਦਿਸ ਰਿਹਾ ਹੈ, ਅੰਧੇਰੇ ਦੀ ਸ਼ਕਤੀ ਹੈ ਕਿ ਉਹ ਆਪਣੇ ਆਪ ਨੂੰ ਉਹਨੂੰ ਜਣਾ ਦਿੰਦਾ ਕਿ ਮੈਂ ਆ ਗਿਆ, ਉਹ ਚੰਗੇ ਭਰੇ ਦੇਖਣ ਵਾਲੇ ਨੂੰ ਅੰਨਾ ਕਰ ਸਕਦਾ ਹੈ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅੰਧੇਰਾ ਇੰਨਾ ਸ਼ਕਤੀਸ਼ਾਲੀ ਹੈ, ਪਰ ਉਹ ਅੰਧੇਰਾ ਤੇਰੇ ਅੰਦਰ ਜਿਉਂ ਕਾ ਤਿਉਂ ਬਣਿਆ, ਜੇ ਸਭ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਕੋਰੇ ਅੰਧਾਰ, ਇਹ ਸਾਰੇ ਪ੍ਰਕਾਸ਼ ਫਿੱਕੇ ਨੇ, ਗੁਰੂ ਤੋਂ ਬਿਨਾਂ ਕੁੱਪ ਅੰਧੇਰਾ ਹੈ, ਦੂਰ ਨਹੀਂ ਹੋਏਗਾ, ਇਹਨੂੰ ਤਾਂ ਗੁਰੂ ਦੂਰ ਕਰੇਗਾ। ਫਿਰ ਉਹਦੇ ਅੰਧੇਰਾ ਦੂਰ ਕਿਵੇਂ ਹੋਏਗਾ? ਕਿਉਂਕਿ ਅਸੀਂ ਗੁਰੂ ਨਾਨਕ ਦੀਆਂ ਸਾਖੀਆਂ ਤੋਂ ਇਹ ਸਿੱਖਿਆ ਸਿੱਖਣੀ ਹੈ, ਗੁਰੂ ਨਾਨਕ ਦੇ ਗੁਰਪੁਰਬ ਤੋਂ ਅਸੀਂ ਉਸ ਅੰਧੇਰੇ ਨੂੰ ਗੁਰੂ ਨਾਨਕ ਦੇਵ ਜੀ ਇਹ ਕਰਨ ਦੂਰ ਕਰਨ ਵਾਸਤੇ ਆਏ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਅੰਧੇਰਾ ਮੇਟਣ ਵਾਸਤੇ ਆਏ ਸੀ। ਬਾਹਰਲੇ ਸੂਰਜ ਤੇ ਪਹਿਲੇ ਵੀ ਚੜ੍ਹਦੇ ਸੀ ਗੁਰੂ ਨਾਨਕ ਦੇਵ ਤੋਂ, ਜਦੋਂ ਨਹੀਂ ਆਏ ਚੰਦਰਮਾ ਵੀ ਚੜ੍ਹਦਾ ਸੀ, ਦੀਵੇ ਵੀ ਲੋਕ ਲਾ ਲੈਂਦੇ ਸੀ, ਆਪਣੇ ਯਤਨ ਕਰਨ ਲਈ ਮਿਸਾਲਾਂ ਵੀ ਬਾਲ ਲੈਂਦੇ ਸੀ। ਇਹ ਸਾਰਾ ਕੁਛ ਬਾਹਰ ਦਾ ਅੰਧੇਰਾ ਦੂਰ ਕਰਨ ਵਾਸਤੇ ਯਤਨ ਅਰੰਭੇ ਸੀ ਸਭ ਨੇ ਕਰ ਰਹੇ ਸਨ, ਪਰ ਜਿਹੜਾ ਅਸਲੀ ਅੰਧੇਰਾ ਸੀ ਗੁਰੂ ਤੋਂ ਬਿਨਾਂ ਦੂਰ ਨਾ ਹੋਣ ਵਾਲਾ, ਗੁਰੂ ਨਾਨਕ ਦੇਵ ਜੀ ਉਹ ਅੰਧੇਰੇ ਨੂੰ ਦੂਰ ਕਰਨ ਵਾਸਤੇ ਸੰਸਾਰ ਵਿਚ ਆਏ। ਫਿਰ ਉਹ ਕਿਹੜਾ ਦੀਵਾ ਹੈ, ਕਿਹੜਾ ਅੰਧੇਰੇ ਨੂੰ ਦੂਰ ਕਰਨ ਵਾਲਾ ਹੈ? ਫਿਰ ਮੰਨ ਗਿਆ, ਦੀਵਾ ਮੇਰਾ ਏਕ ਨਾਮ। ਇਹ ਭਾਈ ਮੈਂ ਉਹ ਦੀਵਾ ਜਗਾਉਣ ਵਾਸਤੇ ਆਇਆ ਜਿਹੜਾ ਇੱਕ ਨਾਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਦੀਵਾ ਹੈ, ਉਹ ਦੀਵਾ ਜਗਾਉਣਾ। ਫਿਰ ਉਹ ਦੀਵੇ ਨਾਲ ਬਲਣਾ ਕੀ ਹੈ? ਉਹਦੇ ਵਿਚ ਈਂਧਣ ਕਿਹੜਾ ਪਾਉਣਾ? ਉਹਦੇ ਵਿਚ ਬਾਲਣ ਕਿਹੜਾ ਪਾਉਣਾ? ਦੀਵਾ ਮੇਰਾ ਏਕ ਨਾਮ, ਦੁੱਖ ਵਿਚ ਪਾਇਆ ਤੇਲ। ਉਹ ਦੀਵੇ ਦੇ ਵਿਚ ਐਸਾ ਦੀਵਾ, ਵਧੀਆ ਨਾਮ ਦਾ ਦੀਵਾ, ਇਹੋ ਜਿਹਾ ਦੀਵਾ ਹੈ ਕਿ ਅਸੀਂ ਘਰ ਦੇ ਵਿਚ ਕੋਈ ਦੀਵਾ ਜਾਲੀਏ, ਘਰ ਦੇ ਵਿਚ ਕੋਈ ਦੀਵਾ ਬਾਲੀਏ, ਉਹਦੇ ਵਿਚ ਕੋਈ ਕੀਮਤੀ ਚੀਜ਼ ਪਾਣੀ ਪਏਗੀ, ਕੋਈ ਤੇਲ ਪਾਵਾਂਗੇ, ਕੋਈ ਈਂਧਣ ਪਾਵਾਂਗੇ, ਕੋਈ ਮੋਮਬੱਤੀ ਜਗਾਵਾਂਗੇ, ਉਹ ਸਭ ਚੀਜ਼ਾਂ ਜਿਹੜੀਆਂ ਹਨ ਉਹ ਕੀਮਤੀ ਨੇ, ਕੀਮਤ ਨਾਲ ਮਿਲਣਗੀਆਂ, ਪੈਸਿਆਂ ਨਾਲ ਮਿਲਣਗੀਆਂ। ਪਰ ਧੰਨ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਦੀਵਾ, ਉਹ ਕਹਿੰਦਾ ਮੈਂ ਨਾਮ ਦਾ ਦੀਵਾ ਜਗਾਉਣ ਵਾਸਤੇ ਆਇਆ, ਤੇਲ ਕਿਹੜਾ ਪਾਉਣਾ? ਤੇਰੇ ਘਰ ਦਾ ਜਿਹੜਾ ਗੰਦ ਬੰਦ ਹੈ ਸਾਰਾ ਦੁੱਖਾਂ ਦਾ, ਉਹ ਇਹਦੇ ਵਿਚ ਪਾਉਣਾ, ਉਹਦੇ ਨਾਲ ਚੱਲੇਗਾ, ਉਹਦੇ ਨਾਲ ਚੱਲੇਗਾ। ਸਾਡੀ ਬਿਜਲੀ ਘਰ ਦੇ ਕੂੜੇ ਨਾਲ ਚੱਲ ਪਏ, ਸਾਨੂੰ ਬਿੱਲ ਭਰਨ ਦੀ ਕੀ ਲੋੜ ਹੈ? ਸਾਡੇ ਘਰ ਦਾ ਪ੍ਰਕਾਸ਼ ਘਰ ਦੇ ਕੂੜੇ ਨਾਲ ਸ਼ੁਰੂ ਹੋ ਜਾਏ, ਕੋਈ ਐਸੀ ਮਸ਼ੀਨ ਬਣ ਜਾਏ, ਅਸੀਂ ਪੈਸੇ ਬਿੱਲ ਭਰਨ ਦੀ ਕੀ ਲੋੜ ਹੈ? ਮੌਜਾ ਨਾ ਬਣ ਜਾਣ, ਨਾਲੇ ਘਰ ਦਾ ਕੂੜਾ ਮੁੱਕੇ, ਨਾਲੇ ਪ੍ਰਕਾਸ਼ ਹੋਵੇ, ਦੂਰਾ ਕੰਮ ਹੋਵੇ। ਅਸੀਂ ਡਬਲ ਕੰਮ ਕਰਨਾ ਪੈਂਦਾ, ਕੂੜੇ ਨੂੰ ਸੁੱਟਣਾ ਪੈਂਦਾ, ਕਿਤੇ ਦਗਾਉਣਾ ਪੈਂਦਾ, ਨਾਲੇ ਉਹ ਨਾਸ਼ ਹੋਏ ਨਾਲੇ ਪ੍ਰਕਾਸ਼ ਹੋਏ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸਾ ਦੀਵਾ ਬਾਲਾਂਗਾ ਜਿਹੜਾ ਉਹ ਦੀਵਾ ਪ੍ਰਕਾਸ਼ ਕਰੇਗਾ ਔਰ ਜਲੇਗਾ ਕਾਹਦੇ ਨਾਲ, ਦੁੱਖ ਵਿਚ ਪਾਇਆ ਤੇਲ, ਕਹਿੰਦੇ ਦੁੱਖਾਂ ਦਾ ਤੇਲ ਜਲੇਗਾ ਉਹਦੇ ਵਿਚ। ਉਹ ਦੀਵਾ ਜਿੰਨਾ ਜ਼ਿਆਦਾ ਜਗੇਗਾ ਓਨੇ ਜ਼ਿਆਦਾ ਦੁੱਖ ਸੜਨਗੇ, ਜਿੰਨਾ ਜ਼ਿਆਦਾ ਜਗੇਗਾ ਓਨਾ ਜ਼ਿਆਦਾ ਪ੍ਰਕਾਸ਼ ਹੋਏਗਾ ਔਰ ਦੁੱਖਾਂ ਦਾ ਨਾਸ ਹੋਏਗਾ, ਕਿਉਂਕਿ ਸੰਸਾਰ ਦੁਖੀ ਹੈ ਸਭ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਨਾਨਕ ਦੁਖੀ ਆ ਸਭ ਸੰਸਾਰ, ਕਹਿਣਾ ਪੈ ਗਿਆ ਗੁਰੂ ਨਾਨਕ ਸਾਹਿਬ ਜੀ ਨੂੰ, ਮੈਂ ਦੇਖ ਲਿਆ ਸੰਸਾਰ ਨੂੰ ਫਿਰ ਤੁਰ ਕੇ, ਸਾਰਾ ਸੰਸਾਰ ਦੁਖੀ ਆ। ਮਹਾਂਪੁਰਸ਼ਾਂ ਨੇ ਦੇਖ ਲਿਆ, ਬਾਬੇ ਫਰੀਦ ਨੇ ਵੇਖ ਲਿਆ, ਕਹਿਣ ਲੱਗਿਆ ਪਹਿਲਾਂ ਮੈਨੂੰ ਮੇਰੇ ਮਨ ਚ ਭੜੇਕਾ ਸੀ, ਮੈਨੂੰ ਦੁੱਖ ਹੈ ਕਿੱਥੇ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਵਾਇਆ ਜੱਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹੋ ਅੱਗ, ਇਹ ਤਾਂ ਘਰਾਂ ਘਰਾਂ ਵਿਚ ਹੋਈ ਅੱਗ ਬਲ ਰਹੀ ਹੈ, ਸਭ ਸੰਸਾਰ ਦੁਖੀ ਆਇਆ। ਨਾਨਕ ਦੁਖੀ ਆ ਸਭ ਸੰਸਾਰ, ਸਭ ਸੰਸਾਰ ਦੁੱਖਾਂ ਵਿਚ ਗਲਸਿਆ ਹੋਇਆ, ਚਿੰਤਤ ਹੀ ਬੀਤੇ ਸਭ ਕੋਏ, ਸਭ ਚਿੰਤਾ ਦੇ ਵਿਚ ਗਲਸੇ ਹੋਏ ਹਨ, ਫਿਰ ਉਹਨਾਂ ਦਾ ਬਚਾਓ ਕੋਈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੇਤਾ ਏਕ ਤਹੀ ਸੁਖ ਹੋਏ, ਜੇ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਾਂਗੇ ਤਾਂ ਸੁਖ ਮਿਲੇਗਾ, ਤੇ ਨਹੀਂ ਕਰਾਂਗੇ ਤਾਂ ਚਿੰਤਾ ਹੋਏਗੀ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹ ਦੀਵਾ ਬਾਲਣ ਵਾਸਤੇ ਆਏ, ਦੀਵਾ ਮੇਰਾ ਏਕ ਨਾਮ, ਦੁੱਖ ਵਿਚ ਪਾਇਆ ਤੇਲ, ਹੁਣ ਚਾਨਣ ਉਹ ਸੁੱਖ ਆ, ਚੂਕਾ ਜਮ ਸਿਓ ਮੇਲ। ਮਹਾਰਾਜ ਕਹਿੰਦੇ ਐਸਾ ਦੀਵਾ ਹੈ, ਕੱਲਾ ਪ੍ਰਕਾਸ਼ ਨੀ ਕਰਦਾ, ਉਹ ਪ੍ਰਕਾਸ਼ ਹੀ ਕਰਦਾ ਦੀਵਾ, ਉਹ ਦੀਵਾ ਪ੍ਰਕਾਸ਼ ਵੀ ਕਰਦਾ, ਉਹ ਦੀਵਾ ਦੁੱਖਾਂ ਨੂੰ ਵੀ ਸਾੜਦਾ, ਉਹ ਕੱਲੇ ਦੁੱਖਾਂ ਨੂੰ ਨੀ ਸਾੜਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੀਵਾ ਇੱਕ ਵਾਰੀ ਜਗ ਜਾਏ, ਜਮਦੂਤਾਂ ਨਾਲ ਵੀ ਸਾਡਾ ਮੇਲ ਖਤਮ ਹੋ ਜਾਂਦਾ, ਮੌਤ ਵੀ ਖਤਮ ਹੋ ਜਾਂਦੀ, ਕਿਉਂਕਿ ਗੁਰੂ ਨਾਨਕ ਦੇਵ ਨੇ ਤਾਂ ਸਾਨੂੰ ਕਰਕੇ ਦਿਖਾਤਾ ਪਹਿਲੇ ਹੀ ਕੌਤਕ। ਮਹਾਰਾਜ ਸੱਚੇ ਪਾਤਸ਼ਾਹ ਨੇ ਕਰਕੇ ਵਿਖਾਤਾ ਕਿ ਜਿਹੜੇ ਕਾਲ ਤੋਂ ਦੁਨੀਆਂ ਕਾਲ ਹੋ ਜਾਂਦਾ, ਮਰ ਜਾਂਦਾ, ਸੱਪ ਲੜ ਜਾਏ ਮਰ ਜਾਂਦਾ, ਉਹ ਕਾਲ ਤੇ ਗੁਰੂ ਨਾਨਕ ਦੀ ਪ੍ਰਕਰਮਾ ਕਰਦਾ ਆ ਕੇ, ਉਹ ਕਾਲ ਤੇ ਗੁਰੂ ਨਾਨਕ ਦੇ ਆ ਕੇ ਛਾਇਆ ਕਰਦਾ, ਉਹ ਕਾਲ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਚ ਹਾਜ਼ਰ ਖੜਾ, ਤੇ ਫਿਰ ਗੁਰਮੁਖ ਪਿਆਰਿਓ ਅਸੀਂ ਉਸ ਗੁਰੂ ਨਾਨਕ ਦੇ ਪੁੱਤਰ ਹੋਏ, ਸਾਨੂੰ ਵੀ ਕਾਲ ਦਾ ਕੀ ਦਰ ਹੈ ਫਿਰ? ਜਿਨ੍ਹਾਂ ਦਾ ਪਿਤਾ ਏਡਾ ਵੱਡਾ ਹੋਵੇ, ਜਿਨ੍ਹਾਂ ਦਾ ਗੁਰੂ ਏਡਾ ਵੱਡਾ ਹੋਵੇ, ਜਿਸ ਦਾ ਸਾਹਿਬ ਡਾਢਾ ਹੋਵੇ, ਜਿਸ ਨੂੰ ਮਾਰਨਾ ਸਾਕ ਹੈ ਕੋਏ, ਜਿਨ੍ਹਾਂ ਦਾ ਸਾਹਿਬ ਏਨਾ ਵੱਡਾ ਡਾਢਾ ਹੈ, ਏਡਾ ਵੱਡਾ ਗੁਰੂ ਹੈ, ਉਹਨੂੰ ਤਾਂ ਕੋਈ ਮਾਰਨ ਵਾਲਾ ਜੰਮੇ ਨੀ ਦੁਨੀਆਂ ਦੇ ਵਿਚ ਹੈ। ਲੋੜ ਤੇ ਹੈ ਕਿ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਉਪਦੇਸ਼ ਦਿੱਤਾ, ਅਸੀਂ ਉਸ ਉਪਦੇਸ਼ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਕੀ ਉਪਦੇਸ਼ ਹੈ ਗੁਰੂ ਨਾਨਕ ਸਾਹਿਬ ਜੀ ਦਾ? ਮਹਾਰਾਜ ਸੱਚੇ ਪਾਤਸ਼ਾਹ ਦਾ ਸਾਰੀ ਬਾਣੀ ਉਪਦੇਸ਼ ਹੈ, ਕਿਦੋਂ ਪੜ੍ਹਨ ਦੋ? ਮਹਾਰਾਜ ਸੱਚੇ ਪਾਤਸ਼ਾਹ ਦਾ ਸਾਰੀ ਬਾਣੀ ਉਪਦੇਸ਼ ਹੈ, ਮੁੜ ਤੇ ਪੜ੍ਹ ਲੋ। ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ? ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਸਿਮਰਨ ਇਹੋ ਹੀ ਸਭ ਤੋਂ ਵੱਡੀ ਦਾਤ ਹੈ। ਪਹਿਲੀ ਬਾਣੀ ਹੀ ਗੁਰੂ ਨਾਨਕ ਸਾਹਿਬ ਨੇ ਉਹਦਾ ਨਾਮ ਰੱਖਿਆ ਜਪ, ਜਪਦਾਰ ਤਾਂ ਜਪੋ, ਉਸ ਵਾਹਿਗੁਰੂ ਦੇ ਨਾਮ ਨੂੰ ਜਪੋ। ਕਿਹੜੇ ਨੂੰ ਜਪੋ ਜੀ? ਜਿਹੜਾ ਇੱਕ ਹੈ, ਜਿਹੜਾ ਓਅੰਕਾਰ ਸਾਹਿਬ ਦਾ ਪ੍ਰਕਾਸ਼ਕ ਹੈ, ਸਤਿਗੁਰ ਜਿਹੜਾ ਸਤ ਤੋਂ ਰਹਿਤ ਹੈ, ਚੇਤਨ ਸਰੂਪ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਪ ਕਰੋ। ਜਿਹੜਾ ਪਿੱਛੇ ਸੀ ਅੱਗੇ ਨੂੰ ਹੋਏਗਾ, ਹੈ ਵੀ ਸੱਚ, ਪਹਿਲਾਂ ਵੀ ਸੱਚ ਸੀ ਔਰ ਹੁਣ ਵੀ ਸੱਚ ਹੈ, ਅੱਗੇ ਨੂੰ ਵੀ ਸੱਚ ਹੋਏਗਾ, ਨਾਨਕ ਹੋਸੀ ਵੀ ਸੱਚ ਤੱਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਜਪ ਕਰੋ। ਤੁਹਾਨੂੰ ਜਪੋਗੇ, ਜਿੰਨਾ ਜਪੋਗੇ ਉਹਨਾਂ ਆਨੰਦ ਮਾਣੋਗੇ, ਜਿੰਨਾ ਜਪੋਗੇ ਉਹਨਾਂ ਸੁਖ ਭੋਗੋਗੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਸਾਨੂੰ ਸਿੱਖਿਆ, ਬੇਅੰਤ ਸਿੱਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਣਾ ਕੀਤੀ ਹੈ ਕਿ ਭਾਈ ਉਸ ਦੇ ਨਾਮ ਤੋਂ ਬਿਨਾਂ ਗੁਰੂ ਨਾਨਕ ਦੇਵ ਦੀ ਸਿੱਖਿਆ ਪੜ੍ਹੀਏ, ਜਿੰਨੀ ਮਰਜ਼ੀ ਤੇਰੇ ਕੋਲ ਵਿਭੂਤੀ ਹੋਵੇ, ਜਿੰਨਾ ਮਰਜ਼ੀ ਤੇਰੇ ਕੋਲ ਸਾਜੋ ਸਮਾਨ ਹੋਵੇ, ਉਹ ਕਿਸੇ ਕੰਮ ਨਹੀਂ ਹੈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਨਾ ਵਿਚ ਜਾਣੀ ਹੈ ਨਾਲ ਚਲੈ ਸਭ ਕੋਏ, ਚੰਗਾ ਨਾਉਰ ਖਾਏ ਕਹਿ ਜਦ ਚੀਤ ਜਗ ਲੇ, ਚੇਤ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ, ਕੀਟਾਂ ਅੰਦਰ ਕੀਟ ਕਰ ਦੋਸਤੀ ਦੋਸਤ ਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਝੀ ਜੇ ਤਿਸ। ਜੇ ਉਹ ਵਾਹਿਗੁਰੂ ਪਰਮੇਸ਼ਰ ਦੇ ਬਰਾਬਰ, ਤੇਹਾ ਕੋਏ ਨਾ ਸੁਝੀ, ਉਸ ਵਾਹਿਗੁਰੂ ਜਿਹੜੇ ਜਿਹਦੇ ਉੱਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਹੋ ਗਈ, ਉਹਦੇ ਵਰਗਾ ਹੋਰ ਦੁਨੀਆਂ ਦੇ ਵਿਚ ਕੋਈ ਹੋਰ ਹੈ ਹੀ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ, ਤੇ ਜਿਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਦਾ ਗੁਣ ਹੋ ਜਾਏ, ਜਿਹਦੇ ਉੱਤੇ ਗੁਰੂ ਦੀ ਮਿਹਰ ਹੋ ਜਾਏ, ਏਡਾ ਵੱਡਾ ਹੋਰ ਦਾਤ ਕੋਈ ਦੁਨੀਆਂ ਤੇ ਹੈ ਨਹੀਂ। ਸੋ ਇਸ ਕਰਕੇ ਹੋਣੀ ਕਿਹਦੇ ਤੇ ਹੈ? ਜਪੋ, ਜਪਣ ਦੇ ਨਾਲ। ਸੋ ਗੁਰਮੁਖ ਪਿਆਰੋ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਔਰ ਨਾਮ ਦੀ ਦਾਤ ਦੇਣ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਅਕਾਲ ਪੁਰਖ ਦਾ ਅਕਾਲ ਪੁਰਖ ਦੀ ਜੋਤ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਆਏ ਜੀਵਾਂ ਦਾ ਕਲਿਆਣ ਕਰਨ ਵਾਸਤੇ। ਜਦੋਂ ਦੇਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਦਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਦੁੱਖਾਂ ਨਾਲ ਭਰਿਆ ਪਿਆ, ਦੁੱਖਾਂ ਨਾਲ ਗਰਸਿਆ ਪਿਆ। ਫਿਰ ਮਹਾਰਾਜ ਕਹਿੰਦੇ ਇਹਨਾਂ ਦੁੱਖਾਂ ਦਾ ਨਾਸ ਦੁੱਖਾਂ ਦਾ ਕਲਿਆਣ ਕਿਵੇਂ ਹੋਏਗਾ? ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸ ਵਾਹਿਗੁਰੂ ਨੂੰ ਚੇਤੇ ਕਰਾਂਗੇ। ਫਿਰ ਪ੍ਰਥਮੇ ਮਿਟਿਆ ਤਨਕਾ ਦੁੱਖ, ਮਨ ਸਗਲ ਕੋ ਹੋਆ ਸੁਖ। ਉਹਦੇ ਨਾਮ ਜਪਣ ਦੇ ਨਾਲ ਪਹਿਲੇ ਤਾਂ ਸਾਡੇ ਤਨ ਦਾ ਦੁੱਖ ਦੂਰ ਹੁੰਦਾ ਹੈ, ਸਾਡੇ ਤਨ ਦਾ ਰੋਗ ਮਿਟਦਾ ਹੈ, ਔਰ ਤਨ ਦਾ ਰੋਗ ਮਿਟਣ ਤੋਂ ਬਾਅਦ ਮਨ ਦਾ ਰੋਗ ਮਿਟ ਜਾਂਦਾ ਹੈ, ਕਿਉਂਕਿ ਮਨ ਸੁਖੀ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਆ ਔਰ ਮਹਾਨ ਮਿਹਰ ਕੀਤੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ, ਔਰ ਬੜੇ ਬੜੇ ਰੋਗੀ ਜਿਹੜੇ ਮਨ ਕਰਕੇ ਵੀ ਰੋਗੀ ਸੀ, ਜਿਹੜੇ ਤਨ ਕਰਕੇ ਵੀ ਰੋਗੀ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਦਾ ਇਲਾਜ ਕੀਤਾ। ਇਹ ਨਹੀਂ ਕੱਲੇ ਮਨ ਕਰਕੇ ਰੋਗੀਆਂ ਦਾ ਇਲਾਜ ਕੀਤਾ, ਤਨ ਕਰਕੇ ਰੋਗੀਆਂ ਦਾ ਇਲਾਜ ਕੀਤਾ, ਤਨ ਕਰਕੇ ਰੋਗੀਆਂ ਦੇ ਇਲਾਜ ਵਾਸਤੇ ਬਹੁਤ ਕੁਛ ਕੀਤਾ ਲੋਕਾਂ ਨੇ। ਬਹੁਤ ਵੱਡੇ ਵੱਡੇ ਹੋਸਪਿਟਲ ਖੋਲੇ ਨੇ, ਬਹੁਤ ਵੱਡੇ ਦਵਾਈਖਾਨੇ ਬਣਾਏ ਨੇ, ਬਹੁਤ ਵੱਡੇ ਇੰਤਜ਼ਾਮ ਕੀਤੇ ਨੇ, ਪਰ ਮਨ ਦੇ ਰੋਗ ਨੂੰ ਦੂਰ ਕਰਨ ਵਾਸਤੇ ਕੁਛ ਵੀ ਨਹੀਂ ਬਣਿਆ ਹੈ। ਔਰ ਮਨ ਦੇ ਰੋਗੀ ਨੂੰ ਰਾਜੀ ਕਰਨ ਵਾਸਤੇ ਕੇਵਲ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਹੈ। ਜਿਹੜੇ ਮਨ ਕਰਕੇ ਰੋਗੀ ਹੋ ਗਏ ਉਹਨਾਂ ਦੇ ਮਨਾਂ ਦੇ ਰੋਗ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਾਰਨ ਕੀਤੀ। ਆਪ ਮਹਾਰਾਜ ਸੱਚੇ ਪਾਤਸ਼ਾਹ ਮਾਨਸਿਕ ਰੋਗੀਆਂ ਦੇ ਕੋਲ ਜਾ ਕੇ ਉਹਨਾਂ ਦੇ ਮਨੋ ਰੋਗਾਂ ਨੂੰ ਦੂਰ ਕਰਕੇ ਸਾਧੂ ਬਣਾਇਆ, ਮਹਾਤਮਾ ਬਣਾਇਆ ਔਰ ਨਾਮ ਦੇ ਰਸੀਏ ਬਣਾ ਦਿੱਤਾ। ਸੱਜਣ ਠੱਗ ਹੈ, ਮਨ ਕਰਕੇ ਰੋਗੀ ਹੋਇਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਾ ਕੇ ਸਮਝਾਉਣਾ ਕੀਤਾ। ਨਾ ਭਾਈ, ਜਿਹੜੇ ਕਰਮ ਤੂੰ ਕਰਦਾ ਬਾਹਰੋਂ ਤੂੰ ਸੰਤ ਬਣਿਆ, ਅੰਦਰ ਜਿਹੜਾ ਕਪਟ ਹੈ, ਬਾਹਰੋਂ ਸੰਤ ਕਹਾ ਹੈ, ਅੰਦਰ ਕਪਟਤਾ ਭਰਿਆ ਪਿਆ, ਬਾਹਰੋਂ ਸੰਤ ਬਣਿਆ ਫਿਰਦਾ ਹੈ, ਪਰ ਨਹੀਂ, ਜਿਹੋ ਜਿਹਾ ਬਾਹਰੋਂ ਬਣਿਆ ਉਹੋ ਜਿਹਾ ਅੰਦਰੋਂ ਵੀ ਬਣਨਾ ਕਰ, ਉਹੋ ਜਿਹਾ ਤੂੰ ਸੱਜਣ ਬਣ। ਸੱਜਣ ਤੇ ਉਹ ਹੁੰਦੇ ਨੇ ਜਿਹੜੇ ਹਰ ਇੱਕ ਥਾਂ ਤੇ ਸਹਾਇਤਾ ਕਰਨ ਵਾਲੇ ਹੋਣ। ਤੂੰ ਸੱਜਣ ਬਣ, ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਸੱਜਣ ਬਣਾ ਔਰ ਤੂੰ ਸੱਜਣ ਬਣ ਜਾਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੇ ਬਾਣੀ ਦੇ ਤੀਰ ਮਾਰੇ ਤੇ ਉਹਨੂੰ ਜਾ ਕਰਕੇ ਸੰਤ ਬਣਾ ਦਿੱਤਾ, ਮਹਾਤਮਾ ਬਣਾ ਦਿੱਤਾ, ਗੁਰਮੁਖ ਬਣਾ ਦਿੱਤਾ, ਨਾਮ ਦਾ ਰਸੀਆ ਬਣਾ ਦਿੱਤਾ। ਔਰ ਕੌਡੇ ਰਾਕਸ਼ ਵਰਗੇ ਬੰਦੇ ਮਾਰ ਮਾਰ ਕੇ ਖਾਣ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਤ ਬਣਾ ਦਿੱਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਵੀ ਜਿਹੋ ਜਿਹਾ ਹੰਕਾਰ ਸੀ, ਸਿੱਧਾਂ ਨੂੰ ਆਪਣੀਆਂ ਕਰਾਮਾਤਾਂ ਸ਼ਕਤੀਆਂ ਦਾ ਹੰਕਾਰ, ਧੰਨ ਗੁਰੂ ਨਾਨਕ ਦੇਵ ਜੀ ਸਿੱਧਾਂ ਕੋਲੇ ਸਵੇਰ ਪਰਬ ਤੇ ਜਾ ਪਹੁੰਚੇ। ਉੱਥੇ ਜਾ ਕੇ ਮਹਾਰਾਜ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਗੁਰੂ ਗਰੀਬ ਨਾਜ ਨੇ ਉਹਨਾਂ ਨੂੰ ਆਪਣੀ ਬਾਣੀ ਦੁਆਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ, ਇਹ ਭਾਈ ਜਿਹੜੀਆਂ ਇਹ ਚਾਰ ਕਰਾਮਾਤਾਂ ਨੇ ਇਹੋ ਹੀ ਬਹੁਤ ਕੁਛ ਨਹੀਂ ਹੈ, ਇਹ ਤੋਂ ਅੱਗੇ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਦੁਆਰਾ ਇਹ ਤੋਂ ਅੱਗੇ ਹੈ। ਇਹਦੇ ਕਰਾਮਾਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਮਨ ਨੂੰ ਇਕਾਗਰ ਕਰਕੇ ਕਰਾਮਾਤਾਂ ਇਕੱਠੀਆਂ ਕਰ ਲਈਆਂ, ਇਹ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਹੈ, ਯੋਗ ਸਾਧਨਾ ਦੇ ਨਾਲ ਕਰ ਲਈਆਂ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਹਿਣ ਲੱਗੇ ਤੇ ਰਿੱਧ ਸਿੱਧ ਨਾਮੈ ਕੀ ਦਾਸੀ ਹੈ, ਭਾਈ ਇਹ ਤੂੰ ਅੱਗੇ ਵੀ ਤੁਰੋ, ਆਪਣੇ ਜੀਵਨ ਨੂੰ ਸਫਲਾ ਕਰੋ, ਇਹ ਜੀਵਨ ਇੱਥੇ ਉਜਾਉਣ ਵਾਸਤੇ ਨਹੀਂ ਹੈ। ਕਰਾਮਾਤਾ ਵਿੱਚ ਉਲਝ ਕੇ ਆਪਣੇ ਜੀਵਨ ਨੂੰ ਖਰਾਬ ਕਰਨ ਵਾਸਤੇ ਜੀਵਨ ਨਹੀਂ ਮਿਲਿਆ। ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਸਿੱਧ ਗੋਸ਼ਤ ਸਾਰੀ ਉਹਨਾਂ ਨਾਲ ਗੋਸ਼ਤ ਹੋਈ, ਸਮਝਾਉਣਾ ਕੀਤਾ ਜਾ ਕੇ, ਸਿੱਧ ਸਭਾ ਕਰੇ ਆਸਣ ਬੈਠੇ, ਸੰਤ ਸਭਾ ਜੈਕਾਰੋ, ਸਿੱਧ ਆਗਿਆ ਰਹਿ ਰਾਸ ਹਮਾਰੀ, ਸਾਚਾ ਅਪਰੇ ਅਪਾਰੋ, ਇਹਦੇ ਆਦਿ ਕੇ ਬਾਣੀ ਉਚਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਔਰ ਸਿੱਧਾਂ ਨੂੰ ਸਿੱਧੇ ਰਸਤੇ ਪਾਇਆ, ਉਹਨਾਂ ਦਾ ਜੀਵਨ ਬਦਲਿਆ ਔਰ ਜੀਵਨ ਬਦਲ ਕੇ ਸੱਚੇ ਮਾਰਗ ਤੇ ਪਾ ਕਰਕੇ ਉਹਦੇ ਜੀਵਨ ਨੂੰ ਰਸਮਈ ਬਣਾਇਆ। ਜਿਹੜੇ ਜੀਵਨ ਕਰਕੇ ਕਰਾਮਾਤਾਂ ਦੇ ਵਿੱਚ ਉਲਝ ਕੇ ਆਪਣੇ ਜੀਵਨ ਤੋਂ ਥੱਲੇ ਡਿੱਗ ਰਹੇ ਸੀ ਔਰ ਇੱਥੋਂ ਤੱਕ ਗਿਰਾਵਟ ਆ ਗਈ ਸੀ ਉਹਨਾਂ ਦੇ ਵਿੱਚ ਕਿ ਹੁਣ ਮਨ ਤੇ ਜੁੜਨੋਂ ਹਟ ਗਿਆ, ਪਰਮਾਤਮਾ ਦੇ ਨਾਮ ਦਾ ਰਸਤੇ ਆਇਆ ਨਹੀਂ, ਪਰਮਾਤਮਾ ਦੇ ਨਾਮ ਦੀ ਕੁਮਾਰੀ ਚੜ੍ਹੀ ਨਹੀਂ। ਫਿਰ ਉਹਨਾਂ ਨੇ ਸ਼ਰਾਬਾਂ ਕੱਢ ਕੱਢ ਕੇ ਉਹ ਪੀ ਕੇ ਉਸ ਨੂੰ ਪਿਆਲਾ ਸਮਝ ਲਿਆ ਕਿ ਨਹੀਂ ਇਹੋ ਹੀ ਇਸ ਨਾਲ ਲਿਪ ਜੁੜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਕਹਿਣ ਲੱਗੇ ਸਾਡੇ ਕੋਲ ਐਸਾ ਪਿਆਲਾ ਹੈ ਜਿਹਦੇ ਨਾਲ ਸਾਡਾ ਮਨ ਇੱਕ ਵਾਰੀ ਉਹਨੂੰ ਪੀ ਲਈਏ ਮਨ ਜੁੜ ਜਾਂਦਾ ਹੈ ਔਰ ਸਭ ਦੁਨੀਆਂ ਭੁੱਲ ਜਾਂਦੀ ਹੈ, ਐਸਾ ਪਿਆਲਾ ਬਣਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਡਾ ਉਹ ਪਿਆਲੇ ਦੀ ਜਿਹੜਾ ਨਸ਼ਾ ਹੈ ਉਹਦੀ ਖੁਮਾਰੀ ਹੈ, ਕਿੰਨਾ ਕੁ ਚਿਰ ਰਹਿੰਦੀ ਹੈ? ਕਹਿੰਦੇ ਜੀ ਦੋ ਘੰਟੇ, ਤਿੰਨ ਘੰਟੇ ਚੰਗੀ ਹੋ ਜਾਏ, ਵਧੀਆ ਨਿਕਲ ਆਏ ਤਾਂ ਉਸ ਦੀ ਚਾਰ ਪੰਜ ਛੇ ਸੱਤ ਘੰਟੇ ਤੱਕ ਰਹਿੰਦੀ ਹੈ, ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹੋ ਜਿਹੀ ਸ਼ਰਾਬ ਤੁਹਾਡੀ ਜਿਹੜੀ ਹੈ ਨਾ ਇਹ ਬਹੁਤ ਵਧੀਆ ਨਹੀਂ ਹੈ, ਜਿਹੜੀ ਮੈਂ ਬਣਾਈ ਹੈ ਮੇਰੇ ਕੋਲ ਫਾਰਮੂਲਾ ਹੈ। ਮਹਾਰਾਜ ਕਹਿੰਦੇ ਉਹਦੀ ਇੱਕੋ ਹੀ ਵਾਰੀ ਪੀਣੀ ਹੈ, ਮੁੜ ਕੇ ਉਹਦੀ ਕੁਮਾਰੀ ਉਤਰਦੀ ਨਹੀਂ ਹੈ, ਉਹਦਾ ਨਸ਼ਾ ਕਦੇ ਉਤਰਦਾ ਹੀ ਨਹੀਂ ਹੈ। ਉਹ ਰਹਿੰਦੀ ਜਿੰਨੇ ਤੱਕ ਜੇ ਸਰੀਰ ਰਹੇਗਾ ਉਦੋਂ ਵੀ ਨਹੀਂ ਉਤਰਨਾ, ਸਰੀਰ ਪੰਜ ਭੂਤਕ ਨਾਸ਼ ਵੀ ਹੋ ਜਾਏ ਫਿਰ ਵੀ ਨਹੀਂ ਉਤਰਨਾ, ਐਸਾ ਨਸ਼ਾ ਹੈ। ਕਹਿਣ ਲੱਗੇ ਫਿਰ ਤਾਂ ਕਿਰਪਾ ਕਰਕੇ ਦੱਸੇ ਜਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੱਸਣੇ ਆਏ ਆ, ਚਿੰਤਾ ਨਾ ਕਰੋ, ਤੁਹਾਨੂੰ ਦੱਸਣ ਵਾਸਤੇ ਆਏ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹ ਕਿਹੜਾ ਹੈ, ਉਹ ਕਿਹੜਾ ਫਾਰਮੂਲਾ ਹੈ, ਉਹ ਕਿਹੜੀ ਬਣਾਉਣੀ ਤੁਸੀਂ ਇਹੋ ਸੱਚੇ ਪਾਤਸ਼ਾਹ ਜੀ? ਤਾਂ ਮਹਾਰਾਜ ਕਹਿਣ ਲੱਗੇ ਭਾਈ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਰ ਪਾਈਐ, ਆਹ ਜਿਹੜਾ ਹੈ ਇਹੋ ਜਿਹੀ ਸ਼ਰਾਬ ਬਣਾਓ। ਮਹਾਰਾਜ ਕਹਿੰਦੇ ਗੁੜ ਕਰ ਗਿਆਨ, ਗਿਆਨ ਰੂਪੀ ਗੁੜ ਪਾਉਣਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਾਵੇ ਦੇ ਫੁੱਲਾਂ ਦੀ ਸ਼ਰਾਬ ਵਧੀਆ ਬਣਦੀ ਹੈ, ਬਹੁਤ ਵਧੀਆ ਬਣਦੀ ਹੈ, ਚੰਗੀ ਬਾਸ਼ ਨਾਲ ਹੀ ਬਣਦੀ ਹੈ। ਧਿਆਨ ਕਰ ਧਾਵੈ, ਧਿਆਨ ਜਿਹੜੇ ਧਿਆਨ ਧਰਨਾ ਵਾਹਿਗੁਰੂ ਪਰਮੇਸ਼ਰ ਨੂੰ, ਧਿਆਨ ਚੇਤੇ ਕਰਨਾ ਹੈ, ਧਿਆਨ ਲਾਉਣਾ ਹੈ ਉਹਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਇਹ ਧਾਵੇ ਦੇ ਫੁੱਲ ਪਾਉਣਾ ਕਰਨੇ ਹਨ। ਗੁਰ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈ ਹੈ, ਜਿਹੜੀ ਕਰਨੀ ਕਰਨੀ ਹੈ ਨਿਤਾ ਪ੍ਰਤੀ, ਨਿਤਾ ਪ੍ਰਤੀ ਉੱਠ ਕੇ ਕਰਮ ਕਰਨਾ ਹੈ, ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਨਾ ਹੈ, ਸ਼ੁਭ ਕਰਮ ਕਰਨੇ ਨੇ, ਇਹ ਉਹਦੇ ਵਿੱਚ ਕਸ ਪਾਉਣਾ ਹੈ। ਪਾਠੀ ਪਵਨ ਪ੍ਰੇਮ ਕਾ ਪੋਚਾ, ਇਹ ਤਰ੍ਹਾਂ ਦੇ ਅਮੇ ਚੁਆਈ ਹੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਭਾਵਨਾ ਰੂਪੀ ਭੱਠੀ ਬਣਾਉਣੀ ਹੈ, ਪ੍ਰੇਮ ਦਾ ਉੱਤੇ ਪੋਚਾ ਦੇਣਾ, ਕਿਉਂਕਿ ਜਦੋਂ ਸ਼ਰਾਬ ਕੱਢਦੇ ਨੇ ਭਾਵ ਕਿਤੇ ਉੱਡ ਨਾ ਜਾਏ, ਫਿਰ ਠੰਡੇ ਪਾਣੀ ਦਾ ਪੋਚਾ ਦਿੰਦੇ ਨੇ ਉੱਤੇ ਉਸਨੂੰ ਸਾਹਮਣੇ ਵਾਸਤੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪ੍ਰੇਮ ਦਾ ਪੋਚਾ ਦੇਣਾ, ਪ੍ਰੇਮ ਦੇ ਪੋਚੇ ਨਾਲ ਉਹ ਜਿਹੜੀ ਬਣਾਈ ਗੁਰ ਕਰ ਗਿਆਨ ਧਿਆਨ ਕਰ ਧਾਵੈ, ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕੀਤੀਆਂ, ਫਿਰ ਉੱਥੇ ਪ੍ਰੇਮ ਵੀ ਚਾਹੀਦਾ, ਕਿਤੇ ਬਣੀ ਬਣਾਈ ਉੱਡੇ ਨਾ ਜਾਏ, ਵਿਅਰਥ ਨਾ ਚਲੀ ਜਾਏ। ਪ੍ਰੇਮ ਨਾ ਹੋਵੇ, ਭਾਵਨਾ ਨਾ ਹੋਵੇ, ਹੰਕਾਰ ਨਾ ਪੈਦਾ ਹੋ ਜਾਏ ਕਿਤੇ, ਉਹ ਸਾਰਾ ਕੀਤਾ ਕੰਮ ਖਰਾਬ ਹੋ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਠੀ ਪਵਨ ਪ੍ਰੇਮ ਕਾ ਪੋਚਾ, ਇਹ ਰਸ ਅਮਿਓ ਚੁਆਈ ਹੈ, ਇਹ ਅੰਮ੍ਰਿਤਮਈ ਰਸ ਜਿਹੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਰਸ ਆ ਗਿਆ ਤੁਹਾਨੂੰ, ਫਿਰ ਬਾਕੀ ਦੁਨੀਆਂ ਦੇ ਰਸ ਪੱਕੇ ਹੋ ਜਾਣ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਐਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਏ, ਜਾ ਕਰਕੇ ਜਿੱਥੇ ਜਿੱਥੇ ਵੀ ਕੋਈ ਸੀ ਉਹਨਾਂ ਨੂੰ ਜਾ ਕੇ ਸਮਝਾਉਣਾ ਕੀਤਾ। ਤੇ ਫਿਰ ਭਰਤਰੀ ਵਰਗਿਆਂ ਨੇ ਜਦੋਂ ਸਵਾਲ ਕੀਤੇ, ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਸ਼ਕਤੀ ਦੇ ਮਾਲਕ ਹੋ, ਤੁਹਾਡੀ ਤੁਸੀਂ ਕਿਹੜੀ ਮੂਹੀ ਦੇ ਸੰਤ ਹੋ, ਕਿਹੜੀ ਸੰਪਰਦਾ ਦੇ ਸੰਤ ਹੋ, ਕਿਹੜੀ ਸੰਪਰਦਾ ਚ ਆਏ ਹੋ, ਕਿਹੜਾ ਤੁਹਾਡਾ ਮੰਤਰ ਹੈ ਔਰ ਕਿਹੜਾ ਤੁਹਾਡਾ ਪੰਥ ਹੈ, ਮਹਾਰਾਜ ਸੱਚੇ ਪਾਤਸ਼ਾਹ ਦੱਸਣਾ ਕਰੋ, ਕਿਉਂਕਿ ਸਾਡੇ ਜੋਗੀਆਂ ਦੇ 12 ਪੰਥ ਨੇ ਔਰ 12 ਪੰਥਾਂ ਚ ਸਾਡਾ ਆਈ ਪੰਥ ਹੈ ਜਿਹੜਾ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ, ਅਸੀਂ ਆਈ ਪੰਥੀ ਦੇ ਸੰਤ ਹਾਂ, ਕਿਉਂਕਿ ਆਪੋ ਆਪਣੇ ਪੰਥਾਂ ਨੂੰ ਉਹ ਕਹਿੰਦਾ ਸਾਡਾ ਵੱਡਾ ਹੈ, ਕੋਈ ਸਾਡਾ ਵੱਡਾ ਹੈ। ਤੇ ਤੁਹਾਡਾ ਕਿਹੜਾ ਪੰਥ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਪੰਥ ਜੋ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਈ ਪੰਥੀ ਜਿਹੜਾ ਸਾਰੀ ਸ੍ਰਿਸ਼ਟ ਆਈ ਹੋਈ ਹੈ ਨਾ ਦੁਨੀਆਂ ਤੇ, ਸਾਰੀ ਸ੍ਰਿਸ਼ਟੀ ਤੇ ਉਹੀ ਮੇਰਾ ਪੰਥ ਹੈ। ਸਗਲ ਜਮਾਤੀ ਸਾਰੀਆਂ ਜਮਾਤਾਂ ਜਿੰਨੀਆਂ ਹਨ ਗਿਆ, ਜਿੰਨੀਆਂ ਸੰਪਰਦਾਵਾਂ ਨੇ, ਜਿੰਨੇ ਜੀਵ ਜੰਤੂ ਨੇ ਔਰ ਜਿੰਨਾ ਵੀ ਸ੍ਰਿਸ਼ਟੀ ਹੈ, ਆਈ ਪੰਥੀ ਸਗਲ ਜਮਾਤੀ। ਫਿਰ ਤੁਸੀਂ ਇੱਕ ਦੂਜੇ ਨੂੰ ਜਮਾਤ, ਇੱਕ ਦੂਜੇ ਨੂੰ ਸੰਪਰਦਾ ਜਿੱਤੀ ਸੀ ਸ਼ਬਦਾਂ ਦਾ ਉਚਾਰਨ ਕਰਕੇ। ਮਹਾਰਾਜ ਕਹਿੰਦੇ ਮਨ ਜਿੱਤੇ ਜਗ ਜੀਤ, ਮਨ ਨੂੰ ਜਿੱਤ ਲਿਆ, ਸੰਸਾਰ ਨੂੰ ਜਿੱਤ ਲਿਆ ਹੈ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਰਤਰੀ ਮੇਰੀ ਤਾਂ ਇਹ ਜਮਾਤੀ ਹੈ, ਸਗਲੀ ਜੋਤ ਹਮਾਰੀ ਸਮਿਆਂ। ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰਾ ਪੰਥ ਇਹ ਹੈ, ਸਗਲੀ ਜੋਤ ਹਮਾਰੀ ਸਮਿਆਂ, ਇਹ ਸਾਰੀ ਜੋਤ ਜਿਹੜੀ ਜੋਤੀ ਪਰਮਾਤਮਾ ਦੀ ਬਣਾਇਆ ਸੰਸਾਰ ਹੈ, ਇਹਨਾਂ ਦੇ ਸਮ ਨਾਲ ਤੁਰਨਾ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਸਾਰੇ ਦੇ ਨਾਲ ਚੱਲਣਾ, ਇਹੋ ਮੇਰਾ ਪੰਥ ਹੈ। ਗੁਰੂ ਨਾਨਕ ਦੇਵ ਦਾ ਪੰਥ ਐਸਾ ਨਹੀਂ ਸੀ ਕਿ 2-4 ਬੰਦਿਆਂ, 10 ਬੰਦਿਆਂ, 20 ਬੰਦਿਆਂ ਦੇ ਨਾਲ ਤੁਰਨਾ, ਬਸ ਉਹਨਾਂ ਕੀ ਸੀਮਾ ਹੈ, ਲੁਕ ਕੇ ਬੈਠਣਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਸਾਰੇ ਸੰਸਾਰ ਦੇ ਗੁਰੂ ਸੀ, ਜਗਤ ਦੇ ਗੁਰੂ, ਸਾਰੇ ਸੰਸਾਰ ਨੂੰ ਉਪਦੇਸ਼ ਮਹਾਰਾਜ ਦਾ ਸਾਂਝਾ ਸੀ। ਖੱਤਰੀ ਬ੍ਰਾਹਮਣ ਸੂਦ ਵੈਦ ਉਪਦੇਸ਼ ਚੋਂ ਵਰਨਾ ਕਹੋ ਸਾਂਝਾ, ਚਾਰੇ ਵਰਨਾ ਵਾਸਤੇ ਸਾਂਝਾ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਔਰ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਾਨਕ ਕਹਿੰਦੇ ਪਰਤਰੀ ਸੁਣ, ਮੇਰਾ ਪੰਥ ਕਿਹੜਾ ਹੈ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰਗ, ਇਹ ਨਾਨਾ ਪ੍ਰਕਾਰ ਦੇ ਵਰਨ ਹੈ, ਕੋਈ ਸ਼ਤਰੀ ਹੈ, ਕੋਈ ਸੂਦਰ ਹੈ, ਕੋਈ ਵੈਸ ਹੈ, ਔਰ ਇਸੇ ਤਰ੍ਹਾਂ ਹੀ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਈਸਾਈ ਹੈ, ਕੋਈ ਸੁੰਨੀ ਹੈ, ਕੋਈ ਸ਼ੀਆ ਹੈ, ਕੋਈ ਰਾਫਜੀ ਹੈ, ਕੋਈ ਇਮਾਮ ਸਾਫੀ ਹੈ, ਬਹੁਤ ਤਰ੍ਹਾਂ ਦੀਆਂ ਸੰਪਰਦਾਵਾਂ ਨੇ, ਬਹੁਤ ਤਰ੍ਹਾਂ ਦੀਆਂ ਮੂਹੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰਗ, ਕਹਿ ਨਾਨਕ ਸੁਣ ਪਰਸਰ ਜੋਗੀ ਪਾਰ ਬ੍ਰਹਮ ਲਿਵ ਏਕ ਅੰਗ। ਮੇਰਾ ਮੰਤਰ ਇਹ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੇ ਮਨ ਨੂੰ ਜੋੜਨਾ, ਇੱਕੋ ਹੀ ਅਕਾਲ ਪੁਰਖ ਨੂੰ ਯਾਦ ਕਰਨਾ, ਇੱਕੋ ਹੀ ਵਾਹਿਗੁਰੂ ਦਾ ਸਿਮਰਨ ਕਰਨਾ, ਸਾਰਿਆਂ ਨੂੰ ਜਿੰਨੇ ਵੀ ਨਾਮ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਾਰਿਆਂ ਦੀ ਸਤਿਕਾਰ ਕਰਨਾ। ਓਮ ਬਲਿਹਾਰਿਆ ਜਾਓ ਜੇਤੇ ਤੇਰੇ ਨਾਮ ਹੈ, ਜਿੰਨੇ ਵੀ ਉਹਦੇ ਨਾਮ ਨੇ ਸਾਰੇ ਨਾਮਾਂ ਨੂੰ ਨਮਸਕਾਰ ਹੈ, ਸਾਰੇ ਨਾਮ ਉਸਦੇ ਨੇ ਔਰ ਸਾਰੇ ਨਾਮਾਂ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਹੈ। ਇਸ ਕਰਕੇ ਮੇਰਾ ਇਹੋ ਹੀ ਮੰਤਰ ਹੈ ਕਿ ਜਿਹੜੇ ਉਹਦੇ ਨਾਮ ਨੇ ਜਿੰਨੇ ਵੀ ਸਾਰੇ ਮੇਰਾ ਮੰਤਰ ਨੇ, ਮੇਰਾ ਇੱਕ ਅੱਧਾ ਮੰਤਰ ਨਹੀਂ ਹੈ। ਇਸ ਕਰਕੇ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਨਾ ਹੀ ਮੰਤਰਾਂ ਦਾ ਮੰਤਰ ਹੈ, ਮਹਾਂਮੰਤਰ ਹੈ। ਸੋ ਕਹਿਣ ਤੇ ਭਾਵ ਵਾਹਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦੇਣ ਵਾਸਤੇ ਆਏ ਸੰਸਾਰ ਵਿੱਚ, ਕਿ ਮਨੁੱਖ ਨੂੰ ਮਨੁੱਖ ਬਣਾਉਣ ਵਾਸਤੇ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿ ਮਨੁੱਖ ਦੀ ਜਿਹੜੀ ਅਧੋ ਗਤੀ ਐਸੀ ਬਣ ਗਈ ਹੈ, ਦੇਖਣ ਦੇ ਵਿੱਚ ਮਨੁੱਖ ਰਹਿ ਗਿਆ। ਕਰਤੂਤ ਪ੍ਰਭੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਕਰਤੂਤਾਂ ਪਸ਼ੂਆਂ ਵਾਲੀਆਂ ਹੋ ਗਈਆਂ, ਦੇਖਣ ਚ ਮਨੁੱਖ ਰਹਿ ਗਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੋ ਕਹਿਣ ਵਾਸਤੇ ਆਏ, ਮਨੁੱਖੋ ਮਨੁੱਖੋ ਮਨੁੱਖ ਬਣ ਜਾਓ, ਤੇ ਕਰਤੂਤਾਂ ਪਸ਼ੂਆਂ ਵਾਲੀਆਂ ਨਾ ਕਰੋ। ਜਿਹੜੀਆਂ ਕਰਤੂਤਾਂ ਵਾਲੀਆਂ ਪਸ਼ੂਆਂ ਵਾਲੀਆਂ ਕਰਤੂਤਾਂ ਨੇ, ਇਹਨਾਂ ਕਰਤੂਤਾਂ ਦੇ ਨਾਲ ਜੀਵਨ ਵਿਅਰਥ ਚਲਿਆ ਜਾਂਦਾ ਹੈ। ਪਸ਼ੂ ਦੇ ਵਿੱਚ ਕੀ ਔਗਣ ਹੈ, ਪਸ਼ੂ ਔਰ ਉਹਦੇ ਵਿੱਚ ਕੀ ਔਗਣ ਹੈ, ਉਹ ਕਿਸੇ ਦਿਨ ਸਿੰਘ ਮਾਰੇਗਾ, ਕਿਸੇ ਨਾਲ ਭਿੜੇਗਾ, ਪਿਛਲੇ ਪਾਸੇ ਛੜਾ ਮਾਰੇਗਾ, ਕੋਈ ਪੂਛ ਮਾਰੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੀ ਔਗਣ ਜੇ ਸਾਡੇ ਵਿੱਚ ਹੋਏ ਸਾਰਾ ਦਿਨ, ਰਾਗ ਤੇ ਦੁਆਸ ਰੂਪੀ ਸਿੰਘ ਮਾਰੀ ਜਾਣੇ ਇੱਕ ਦੂਜੇ ਦਾ, ਬਿਨਾਂ ਹੀ ਕਾਰਨ ਨੂੰ ਕਿਸੇ ਨਾਲ ਮੋਹ ਪਾ ਲੈਣਾ, ਬਿਨਾਂ ਹੀ ਕਾਰਨ ਨੂੰ ਵੈਰ ਪਾ ਲੈਣਾ। ਰਾਗ ਤੇ ਦੁਆਸ ਰੂਪੀ ਸਿੰਘ ਮਾਰਨਾ ਇਹ ਪਸ਼ੂ ਦੀ ਆਦਤ ਹੈ, ਤੇ ਤੁਸੀਂ ਰਾਗ ਤੇ ਦੁਆਸ ਰੂਪੀ ਸਿੰਘ ਮਾਰੀ ਜਾਂਦੇ ਹੋ ਕਿਸੇ ਨਾਲ, ਬਿਨਾਂ ਕਾਰਨ ਨੂੰ ਮੋਹ, ਬਿਨਾਂ ਕਾਰਨ ਨੂੰ ਕਿਸੇ ਨਾਲ ਮਿੱਤਰਤਾ, ਬਿਨਾਂ ਕਾਰਨ ਨੂੰ ਵੈਰ ਪਾ ਕੇ, ਇਹ ਰਾਗ ਤੇ ਦੁਆਸ ਰੂਪੀ ਦੋ ਸਿੰਘ ਨੇ। ਔਰ ਈਰਖਾ ਰੂਪੀ ਪੂਛ ਮਾਰੀ ਜਾਣੀ ਹੈ, ਕਿਸੇ ਨੂੰ ਚੰਗਾ ਕਹਿ ਨਹੀਂ ਸਕਣਾ ਹੈ, ਕਿਸੇ ਦੇ ਵਿੱਚ ਗੁਣਾਂ ਨੂੰ ਕਿਸੇ ਦੇ ਗੁਣਾਂ ਨੂੰ ਗੁਣ ਕਹਿਣੇ ਬੜਾ ਔਖਾ ਹੋ ਜਾਂਦਾ ਹੈ, ਉਸ ਨੂੰ ਈਰਖਾ ਵੱਸ ਹੋ ਕੇ ਗੁਣਾਂ ਨੂੰ ਔਗਣ ਕਹਿਣੇ। ਨਾ ਆਪ ਕੁਛ ਕਰਨਾ, ਨਾ ਕਿਸੇ ਨੂੰ ਕਰਮ ਦੇਣਾ, ਨਾ ਆਪ ਸੇਵਾ ਕਰਨੀ ਹੈ, ਨਾ ਕਿਸੇ ਨੂੰ ਕਰਮ ਦੇਣੀ ਹੈ, ਨਾ ਆਪ ਬਾਣੀ ਪੜ੍ਹਨੀ ਹੈ, ਨਾ ਕਿਸੇ ਪੜ੍ਹਨ ਵਾਲੇ ਨੂੰ ਚੰਗਾ ਕਹਿ ਰਹੇ, ਔਰ ਨਾ ਹੀ ਆਪ ਗੁਰੂ ਕੀ ਸਿੱਖੀ ਦਾ ਕੋਈ ਪ੍ਰਚਾਰ ਕਰਨਾ, ਨਾ ਕਿਸੇ ਨੂੰ ਕਰਨ ਵਾਲੇ ਨੂੰ ਚੰਗਾ ਕਿਹਾ ਜਾਂਦਾ ਹੈ, ਕਿਉਂਕਿ ਆਪ ਕਰਨਾ ਨੀ। ਆਪ ਨਾ ਦੇਹ ਚੁਰੂ ਪਰ ਪਾਣੀ ਤੇ ਨਿੰਦੇ ਤੇ ਗੰਗਾ ਆਨੀ, ਆਪ ਚੂੜੀ ਪਰ ਪਾਣੀ ਨੀ ਦੇ ਸਕਦਾ ਕਿਸੇ ਨੂੰ, ਪਰ ਨਿੰਦਿਆ ਉਹਨਾਂ ਦੀ ਕਰ ਲੈਣੀ ਜਿਹਨੇ ਗੰਗਾ ਵਰਗੇ ਦਰਿਆ ਕੱਢ ਕੇ ਲਿਆਂਦੇ, ਦੁਨੀਆਂ ਨੂੰ ਸੁੱਖ ਬਣਾ ਦਿੱਤਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਪਸ਼ੂਆਂ ਦੀ ਆਦਤ, ਪਸ਼ੂਆਂ ਵਾਲਾ ਕੰਮ ਹੈ ਜਿਹੜਾ, ਈਰਖਾ ਰੂਪੀ ਪੂਛਾਂ ਮਾਰੀ ਜਾਣੀਆਂ ਨੇ। ਔਰ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਰਾਗ ਤੇ ਦੁਆਸ ਰੂਪੀ ਸਿੰਘ ਮਾਰੀ ਜਾਣੇ ਨੇ, ਔਰ ਪਸ਼ੂ ਦਾ ਕੀ ਕੰਮ ਹੈ, ਸਾਰਾ ਦਿਨ ਮੂੰਹ ਮਾਰੀ ਜਾਣਾ, ਕੁਛ ਨਾ ਕੁਛ ਖਾਈ ਜਾਣਾ। ਅੱਜ ਸਾਡੀ ਆਦਤ ਵੀ ਇਹੀ ਬਣ ਗਈ, ਸਾਰਾ ਦਿਨ ਕੁਛ ਨਾ ਕੁਛ ਖਾਈ ਜਾਣਾ, ਖਾਈ ਜਾਣਾ ਜਾਂ ਕੁਛ ਨਾ ਕੁਛ ਬੋਲੀ ਜਾਣਾ, ਕਿਸੇ ਦੀ ਨਿੰਦਿਆ ਖਾ ਲਈ, ਕਿਸੇ ਦੀ ਉਸਤਤ ਖਾ ਲਈ, ਇਹੀ ਬਣੇ ਨੇ ਸਰ। ਕਿਸੇ ਦੀ ਨਿੰਦਿਆ ਚ ਉਲਝੇ ਹੋਏ ਆ, ਕਿਸੇ ਦੀ ਉਸਤਤ ਚ ਉਲਝੇ ਹੋਏ ਆ। ਮਹਾਰਾਜ ਕਹਿੰਦੇ ਦੋਏ ਚੜ੍ਹਦੋ ਉਸਤਤ ਨਿੰਦਾ ਦੋ ਤਿਆਗੈ, ਔਰ ਮਾਨ ਅਪਮਾਨਾ, ਨਾ ਬਿਨਾਂ ਕਾਰਨ ਕਿਸੇ ਦੀ ਝੋਲੀ ਚੁੱਕ ਬਣ ਕੇ ਉਸਤਤ ਹੀ ਕਰਨੀ, ਔਰ ਨਾ ਹੀ ਬਿਨਾਂ ਕਾਰਨ ਤੋਂ ਕਿਸੇ ਨਿੰਦਿਆ ਕਰਨੀ, ਇਹ ਦੋਵਾਂ ਤੇ ਬਚ ਕੇ ਰਹੋ। ਕਿਉਂਕਿ ਉਸਤਤ ਵੀ ਜੇ ਸਮਰੱਥਾ ਤੋਂ ਵੱਧ ਕੀਤੀ ਜਾਏ, ਉਹ ਉਸਤਤ ਵੀ ਉਸ ਨੂੰ ਦੁਖਦਾਈ ਹੋ ਜਾਂਦੀ। ਸਾਡੀ ਆਦਤ ਹੈ ਜਦੋਂ ਕਿਸੇ ਦੀ ਉਸਤਤੀ ਕਰਦੇ ਹਾਂ, ਜਦੋਂ ਕਿਸੇ ਨੂੰ ਚੁੱਕਣਾ ਚਾਹੁੰਦੇ ਹਾਂ, ਫਿਰ ਇੰਨਾ ਚੁੱਕਦੇ ਹਾਂ ਕਿ ਜਿੰਨੀ ਉਹ ਸਮਰੱਥਾ ਨਹੀਂ, ਉਸ ਤੋਂ ਵੱਡਾ ਚੁੱਕ ਦਿੰਦੇ ਹਾਂ। ਫਿਰ ਉਹਦੇ ਔਗਣਾਂ ਦੇਖਣ ਲੱਗ ਜਾਂਦੇ ਆ ਕੀ ਹੋ ਗਿਆ, ਫਿਰ ਉਹਨੂੰ ਇੰਨੀ ਨਿੰਦਿਆ ਕਰਦੇ ਆ ਕਿ ਉਹਨੂੰ ਪਤਾਲ ਚਲਾ ਦਿੰਦੇ ਆ ਥੱਲੇ, ਉਸਨੂੰ ਉੱਠਣ ਜਗ੍ਹਾ ਚੜ੍ਹਦੀ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਦਿਨ ਮੂੰਹ ਮਾਰੀ ਜਾਣਾ, ਉਸ ਤੋਂ ਨਿੰਦਿਆ ਕਰਨੀ, ਔਰ ਤਰਕਾਂ ਰੂਪੀ ਛੜਾਂ ਮਾਰੀ ਜਾਣੀ ਹੈ, ਕਿਸੇ ਨੇ ਗੱਲ ਲੁਕਤਾ ਕੀ ਨਹੀਂ ਕਰਨੀ ਹਰ ਗੱਲ ਤੇ, ਇਹ ਹੋਏ ਨਹੀਂ ਸਕਦਾ ਹੈ। ਕਥਾ ਨੂੰ ਇੱਕ ਪਾਸੇ ਛੱਡ ਦੇਣਾ, ਨੁਕਤਾ ਚੀਨੀ ਤੇ ਜੋੜ ਦੇਣਾ। ਨੁਕਤਾ ਚੀਨੀ ਕਰਨ ਵਾਲੇ ਬਹੁਤ ਇਸ ਤਰ੍ਹਾਂ ਦੇ ਮਿਲਦੇ ਨੇ, ਕਹਿਣਗੇ ਗੁਰੂ ਨਾਨਕ ਦੇਵ ਨੇ ਇਹ ਕੀਤੇ ਹੀ ਨਹੀਂ, ਉਹ ਤੇ ਬੇਈ ਨਦੀ ਚ ਵੀ ਮਾਰੀ ਹੈ ਨੀ, ਉਹ ਸੱਚਖੰਡ ਦੇ ਵਿੱਚ ਗਈ ਹੀ ਨੀ। ਫਿਰ ਪਤਾ ਸਵਾਲ ਕਿਹੋ ਜਿਹੇ ਕੱਢ ਕੇ ਲਿਆਉਂਦੇ ਨੇ। ਮੈਂ ਦਿੱਲੀ ਇੱਕ ਵਾਰੀ ਆਇਆ ਹੋਇਆ, ਇੱਕ ਸੰਤ ਕਰਮ ਸਿੰਘ ਸੀ, ਉਹਨਾਂ ਦਾ ਵਿਦਵਾਨ ਸੀ, ਮੇਰਾ ਵੀ ਨਾਲ ਸਾਂਝੇ ਸੀ ਦੁਰਗਾਪੁਰੀ ਉਹਦੇ ਵਿੱਚ। ਉਹ ਸੰਤ ਕਰਮ ਸਿੰਘ ਜਿਹੜਾ ਟੱਡਰੀਆਂ ਵਾਲਾ ਜਿਹਦੇ ਕੋਲ ਪੜਿਆ ਇਹਨਾਂ ਦਾ ਵੱਡਾ ਸੀ ਜਿਹੜਾ, ਤੋ ਉਹ ਸਾਡੇ ਇਕੱਠੇ ਦੀਵਾਨ ਲੱਗੇ ਹੋਏ ਸੀ। ਇੱਕ ਉੱਥੇ ਬਹੁਤ ਪੜਿਆ ਲਿਖਿਆ ਚੰਗਾ ਅਫਸਰ ਰਿਹਾ, ਬਹੁਤ ਵੱਡਾ ਗੱਜ ਅਫਸਰ, ਉਹ ਮੇਰੇ ਕੋਲ ਆਇਆ ਦਿੱਲੀ, ਜਿਹਦੇ ਘਰ ਆਏ, ਕਹਿੰਦੇ ਬਾਬਾ ਜੀ ਇਹਨਾਂ ਨੂੰ ਮੱਥਾ ਨਾ ਮਾਰਿਓ। ਮਾਂ ਕਿਉਂ, ਕਹਿੰਦੇ ਨਾਸਤਿਕ ਬੰਦਾ ਹੈ, ਕਿਸੇ ਨੂੰ ਸੰਤ ਨਹੀਂ ਮੰਨਦਾ ਹੈ। ਮੈਂ ਕਿਹਾ ਜੇ ਸੰਤ ਨਾ ਮੰਨੂਗਾ ਫਿਰ ਕਿਹੜਾ ਉੱਠ ਕੇ ਹਾਜ਼ਮੀ ਆਣੀ, ਨਾ ਮੰਨੇ ਫਿਰ ਕਿਉਂ ਲੱਗਿਆ? ਔਰ ਨਾਲੇ ਨਾਸਤਿਕ ਵੀ ਉਹੀ ਬੰਦੇ ਹੀ ਨੇ, ਆਉਣ ਦੇ ਵਕਤ ਨੀ ਮੇਰੇ ਕੋਲ ਆਉਣ ਦੇ ਕੋਈ ਗੱਲ ਨੀ, ਇਸ ਨੂੰ ਆਪਣੀ ਗੱਲ ਕਰਨ ਦੇ ਆ ਕੇ ਤੋ ਕਹਿਣ ਲੱਗਿਆ ਆ ਕਰਕੇ ਮੈਨੂੰ ਕਹਿੰਦਾ, ਕਹਿੰਦੇ ਬਾਬਾ ਜੀ, ਮੈਂ ਹਾਂ ਜੀ, ਮੈਂ ਤੁਹਾਨੂੰ ਕਹਿੰਦਾ ਸਵਾਲ ਪੁੱਛਣਾ ਚਾਹੁੰਦਾ ਮੈਂ, ਪੁੱਛ ਭਾਈ ਕੀ ਪੁੱਛਦਾ? ਕਹਿਣ ਲੱਗੇ, ਗੁਰੂ ਨਾਨਕ ਦੇਵ ਜੀ ਨੇ ਸਹੀ ਨਜ਼ਰ ਚੁੱਭੀ ਮਾਰੀ ਸੀ? ਮੈਂ ਕਿਹਾ ਹਾਂ, ਕਿਉਂਕਿ ਅਗਾਂਹ ਚੱਲਦਾ ਸੀ ਨਾ, ਅਜੇ ਕਿਸੇ ਪਾਸੇ ਕਮਜ਼ੋਰੀ ਪਕੜਨੀ ਸੀ ਆਪ ਤੇ ਮੰਨਣਾ। ਮੈਂ ਕਿਹਾ ਮਾਰੀ ਸੀ। ਕਹਿੰਦੇ ਫਿਰ ਸੱਚਖੰਡ ਗਏ ਸੀ? ਮੈਂ ਸੱਚਖੰਡ ਗਏ ਸੀ, ਆਪੇ ਹੀ ਕਹਿ ਗਿਆ। ਕਹਿੰਦਾ ਉੱਥੇ ਸ਼ਕਤੀ ਲੈ ਕੇ ਆਏ ਸੀ ਨਿਰੰਕਾਰ ਕੋਲੋਂ? ਮੈਂ ਕਿਹਾ ਹਾਂ ਭਾਈ, ਸ਼ਕਤੀ ਲੈ ਕੇ ਆਏ ਸੀ। ਉਹਦੀਆਂ ਗੱਲਾਂ ਚ ਕਹਿ ਗਿਆ ਤੇ ਜਿਹੜੀ ਗੱਲ ਉਹਨੇ ਅਸਲੀ ਕਹਿਣੀ ਸੀ। ਫਿਰ ਕਹਿਣ ਲੱਗਿਆ, ਇਹਦਾ ਮਤਲਬ ਇਹ ਹੋਇਆ ਕਿ ਗੁਰੂ ਨਾਨਕ ਦੇਵ ਜੀ ਦੀ ਉਮਰ ਉਦੋਂ ਸੀ ਕੋਈ 32-33 ਸਾਲ ਦੀ? ਮੈਂ ਕਿਹਾ ਹਾਂ ਜੀ। ਕਹਿੰਦੇ ਉਸ ਟਾਈਮ ਗੁਰੂ ਨਾਨਕ ਦੇਵ ਜੀ ਨਿਰੰਕਾਰ ਕੋਲ ਗਏ, ਤੁਹਾਡੀ ਸਾਰੀ ਗੱਲ ਮੰਨ ਲੈਂਦੇ ਆ, ਉਥੋਂ ਸ਼ਕਤੀ ਲੈ ਕੇ ਆਏ ਤੇ ਉਦੋਂ ਪਹਿਲੇ ਗੁਰੂ ਨਾਨਕ ਵਿੱਚ ਕੋਈ ਸ਼ਕਤੀ ਨਹੀਂ ਸੀ? ਕਿਉਂਕਿ ਫਿਰ ਤੁਸੀਂ ਪਹਿਲੀਆਂ ਸਾਖੀਆਂ ਸੁਣਾਓਗੇ, ਗੁਰੂ ਨਾਨਕ ਦੇ ਸਭ ਨੇ ਛਾਇਆ ਕੀਤੀ, ਹੋਰ ਕੀਤਾ, 32 ਸਾਲਾਂ ਚ ਬਹੁਤ ਕੁਛ ਕੀਤਾ ਮਹਾਰਾਜ ਨੇ, ਤੇ ਇਹਨੇ ਸਾਖੀਆਂ ਨੇ ਝੂਠਾ ਬਣਾਉਣਾ ਸੀ। ਕਹਿਣ ਲੱਗਿਆ ਉਦੋਂ ਪਹਿਲਾਂ ਕੋਈ ਸ਼ਕਤੀ ਨਹੀਂ ਸੀ ਗੁਰੂ ਨਾਨਕ ਦੇ ਵਿੱਚ? ਮੈਂ ਕਿਹਾ ਹੈਗੀ ਸੀ। ਕਹਿੰਦੇ ਫਿਰ ਉੱਥੇ ਲੈਣ ਕੀ ਗਏ? ਮੈਂ ਕਿਹਾ ਸ਼ਕਤੀ ਲੈਣ। ਕਹਿੰਦੇ ਜਦੋਂ ਪਹਿਲਾਂ ਅਸੀਂ ਲੈਣ ਕਿਉਂ ਗਏ? ਮੈਂ ਕਿਹਾ ਤੂੰ ਪੜ੍ਹਿਆ ਲਿਖਿਆ ਚੰਗਾ ਸਿਆਣਾ ਬੰਦਾ ਹੈ, ਅਨਪੜ੍ਹ ਬੰਦੇ ਨੂੰ ਇਹ ਗੱਲ ਕੋਈ ਸਵਾਲ ਕਰੇ ਉਹਨੂੰ ਦੱਸਣਾ ਵੀ ਸੌਖਾ ਹੋ ਜਾਏ, ਕਿਉਂ ਕੋਈ ਸਮਝ ਨਹੀਂ ਉਹਨੂੰ ਸਮਝਾਉਣਾ ਵੀ ਸੌਖਾ ਹੋ ਜਾਏ, ਪਰ ਤੂੰ ਪੜ੍ਹਿਆ ਲਿਖਿਆ ਬੰਦਾ ਇਹੋ ਜਿਹੀ ਗੱਲਾਂ ਕਰੇ? ਕਹਿਣ ਲੱਗਾ ਤੂੰ ਐਡਾ ਵੱਡਾ ਅਫਸਰ ਰਿਹਾ, ਤੈਨੂੰ ਤੈਨੂੰ ਗੱਲਾਂ ਪਤਾ ਹੋਣਾ ਚਾਹੀਦਾ। ਕਹਿਣ ਲੱਗਾ ਕਿਵੇਂ? ਮੈਂ ਕਿਹਾ ਤੂੰ ਐਂ ਦੱਸ ਕਿ ਆਪਣੇ ਇੰਡੀਆ ਦੇ ਕਿੰਨੇ ਸੂਬੇ ਨੇ ਸਾਰੇ, ਕਿੰਨੀਆਂ ਸਟੇਟਾਂ ਨੇ? ਉਦੋਂ 22 ਸੀ। ਕਹਿੰਦਾ 22 ਨੇ। ਮੈਂ ਕਿਹਾ 22 ਸਟੇਟਾਂ ਵਿੱਚ ਪ੍ਰਧਾਨ ਮੰਤਰੀ ਵਾਹਿਗੁਰੂ ਮੁੱਖ ਮੰਤਰੀ ਕਿੰਨੇ ਨੇ? ਕਹਿੰਦਾ ਬਾਬਾ। ਕਹਿੰਦਾ ਜੀ 22। ਮੈਂ ਕਿਹਾ ਪ੍ਰਧਾਨ ਮੰਤਰੀ ਆਪਣੇ ਕਿੰਨੇ ਕਿੰਨੇ? ਕਹਿੰਦੇ ਉੱਥੇ ਇੱਕੋ ਹੀ ਹੈ। ਫਿਰ ਮੈਂ ਕਿਹਾ ਇਉਂ ਦੱਸ, ਜਿਹੜੇ 22 ਸੂਬਿਆਂ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵਿੱਚ ਕੋਈ ਸੱਤਾ ਦੀ ਸ਼ਕਤੀ ਹੈ? ਹਾਂਜੀ, ਕਿਉਂ ਨੀ ਹੈ? ਮੈਂ ਕਿਹਾ ਫਿਰ ਉਹ ਉਹਨਾਂ ਨੂੰ ਕੋਈ ਸ਼ਕਤੀ ਹੈ? ਉਹ 8ਵੇਂ ਦਿਨ ਇੱਥੇ ਪ੍ਰਧਾਨ ਮੰਤਰੀ ਨੂੰ ਮੀਟਿੰਗ ਕਰਨ ਵਾਸਤੇ ਆਉਂਦੇ ਨੇ, ਆਪਣੇ ਦੇਸ਼ ਦਾ ਵਿਕਾਸ ਕਰਨ ਵਾਸਤੇ, ਪੰਜਾਬ ਆਪਣੇ ਪੰਜਾਬ ਦਾ, ਦੂਜੇ ਸੂਬਿਆਂ ਦਾ, ਉਹ ਪ੍ਰਧਾਨ ਮੰਤਰੀ ਕੋਲੇ ਕਿਉਂ ਆਉਂਦੇ ਨੇ? ਕਹਿੰਦੇ ਜੀ ਉਹ ਤਾਂ ਹੋਣਾ ਹੀ ਹੈ ਫਿਰ ਜਦੋਂ ਵਿਕਾਸ ਕਰਨਾ। ਮੈਂ ਕਿਹਾ ਫਿਰ ਪ੍ਰਧਾਨ ਮੰਤਰੀ ਕੋਲੇ ਆਉਣ ਦੀ ਸਮਰੱਥਾ ਕਿਹਦੇ ਚ ਹੈ, ਜਿਹੜੇ ਸੂਬਿਆਂ ਦੇ ਮੁੱਖ ਮੰਤਰੀ ਨੇ? ਮੈਂ ਪੰਜਾਬ ਚੋਂ ਆਇਆ, ਮੈਂ ਪ੍ਰਧਾਨ ਮੰਤਰੀ ਕੋਲੇ ਜਾਵਾਂ? ਪਹਿਲਾਂ ਤਾਂ ਮੈਨੂੰ ਮਿਲ ਨਹੀਂ ਦੇਣਾ ਕਿਸੇ ਨੇ, ਜੇ ਮੈਂ ਮਿਲ ਪਾ ਤਾਂ ਮੈਨੂੰ ਮਿਲੇ ਨੂੰ ਮੈਨੂੰ ਪ੍ਰਧਾਨ ਮੰਤਰੀ ਕੋਈ ਸ਼ਕਤੀ ਦੇਊਗਾ? ਮੈਨੂੰ ਕਹੂਗਾ ਵੀ ਚੰਗਾ ਜਾ ਕਰਕੇ ਉੱਥੇ ਤੁਸੀਂ ਸੜਕਾਂ ਕੱਢ ਦੇ ਮੈਨੂੰ ਦੇ ਦੋ? ਕਹਿੰਦੇ ਨਹੀਂ। ਮੈਂ ਕਿਹਾ ਉਹ ਸ਼ਕਤੀ ਕੀ ਚ ਹੈ? ਜੀਤ ਪਹਿਲਾ ਸ਼ਕਤੀ ਹੈ, ਕਿਉਂਕਿ ਪਹਿਲਾਂ ਉਹਦੇ ਕੋਲੇ ਸੂਬੇ ਦੀ ਸ਼ਕਤੀ ਹੈ, ਸੂਬੇ ਦਾ ਮੁੱਖ ਮੰਤਰੀ ਹੈ, ਉਹ ਪ੍ਰਧਾਨ ਮੰਤਰੀ ਕੋਲੋਂ ਸ਼ਕਤੀ ਲੈਣ ਵਾਸਤੇ ਆਇਆ। ਸ਼ਕਤੀ ਕੋਲੋਂ ਸ਼ਕਤੀ ਨੂੰ ਸ਼ਕਤੀ ਹੀ ਸ਼ਕਤੀ ਨੂੰ ਲੈ ਸਕਦੀ ਹੈ, ਜਿਹਦੇ ਚ ਲੈਣ ਦੀ ਉਹ ਸ਼ਕਤੀ ਨੂੰ ਲਊਗਾ ਕਿਵੇਂ? ਤੇ ਗੁਰੂ ਨਾਨਕ ਦੇਵ ਨੇ ਸਾਰੇ ਸੰਸਾਰ ਦਾ, ਸਾਰੇ ਸੰਸਾਰ ਦੇ ਦੁੱਖਾਂ ਨੂੰ ਸਮੇਟਣਾ ਸੀ, ਸਾਰੇ ਸੰਸਾਰ ਨੂੰ ਸਿੱਧੇ ਰਾਹ ਪਾਉਣਾ ਸੀ, ਸਾਰੇ ਸੰਸਾਰ ਵਾਸਤੇ ਕਲਯੁਗ ਦਾ ਭਿਅੰਕਰ ਸਮਾਂ, ਬਹੁਤ ਸ਼ਕਤੀਸ਼ਾਲੀ ਬਾਣੀ ਕੋਈ ਮੰਤਰ ਚਾਹੀਦਾ ਸੀ। ਇਹ ਗੁਰੂ ਨਾਨਕ ਦੀ ਸ਼ਕਤੀ ਸੀ, ਜਿਹੜੀ ਗੁਰੂ ਨਾਨਕ ਦੀ ਸ਼ਕਤੀ ਸੀ, ਉਹ ਸ਼ਕਤੀ ਜਿਹੜੀ ਨਿਰੰਕਾਰ ਨੂੰ ਮਿਲ ਸਕਦੀ ਹੈ, ਦੂਜੇ ਸ਼ਕਤੀ ਨਹੀਂ ਕਿਸੇ ਮਿਲਦੀ, ਕੌਣ ਮਿਲੇਗਾ ਦੱਸੋ? ਵਰ ਗਿਆ ਕਹਿਣ ਲੱਗੇ ਗੱਲ ਤੇ ਠੀਕ ਹੈ। ਸੋ ਗੁਰਮੁਖ ਪਿਆਰਿਓ, ਇਹ ਜੇ ਪੁੱਠੇ ਸਿੱਧੇ ਸਵਾਲ ਕਰਨੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ੰਕਾ ਕਰਨੀ, ਉਹ ਤਰਕ ਹੀ ਮਾਰੀ ਜਾਣੀਆਂ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਵੇਖ ਕਰਕੇ ਮਹਾਰਾਜ ਇਹ ਕਲਯੁਗ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਦਿਨ ਰਾਏ ਪੋਏ ਦੀ ਤਲਵੰਡੀ ਬਾਬਾ ਕਲਿਆਣ ਚੰਦ ਮਾਤਾ ਤ੍ਰਿਪਤਾ ਦੇ ਘਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਅਵਤਾਰ ਧਾਰਨ ਕੀਤਾ। ਸੋ ਇਸ ਦਿਨ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ, ਔਰ ਨਾਲ ਹੀ ਵਧਾਈ ਦੀ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਗੁਰੂ ਨਾਨਕ ਦਾ ਦਿਨ ਮਨਾਉਣ ਦਾ ਇਹੋ ਹੀ ਸਭ ਤੋਂ ਵੱਡਾ ਮਹੱਤਵ ਹੈ ਕਿ ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹਨ ਲੱਗੀਏ, ਗੁਰੂ ਨਾਨਕ ਦੀ ਬਾਣੀ ਨੂੰ ਸਮਝਣ ਲੱਗੀਏ, ਔਰ ਗੁਰੂ ਨਾਨਕ ਦੀ ਸਿੱਖੀ ਨੂੰ ਸਮਝੀਏ, ਸਿੱਖ ਬਣੀਏ, ਗੁਰੂ ਵਾਲੇ ਬਣੀਏ। ਅਸੀਂ ਸਿੱਖਾਂ ਦੇ ਘਰ ਜੰਮ ਕੇ ਕੇਸਾਂ ਦੀ, ਦਾੜੀਆਂ ਦੀ ਬੇਅਦਬੀਆਂ ਨਾ ਕਰੀਏ। ਬਹੁਤ ਵੱਡਾ ਧਰਮ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਗੁਰੂ ਨਾਨਕ ਨੇ ਦੂਜੇ ਧਰਮਾਂ ਦੇ ਲੋਕਾਂ ਨੂੰ ਵੀ ਵਰਜਿਆ ਸੀ ਮੱਕੇ ਦੇ ਵਿੱਚ, ਕਾਜ਼ੀਆਂ ਤੇ ਮੁਲਾਣਿਆਂ ਨੂੰ, ਕਿ ਤੁਸੀਂ ਜਿਹੜੀ ਦਾੜੀ ਤੇ ਕੇਸ ਬੇਅਦਬੀ ਕਰਦੇ ਹੋ ਇਹ ਖੁਦਾ ਨੂੰ ਮਿਲਣ ਦੇ ਵਿੱਚ ਰੁਕਾਵਟ ਹੈ, ਤੇ ਉਹਦੀ ਖਿਆਨਤ ਦੇ ਵਿੱਚ, ਅਮਾਨਤ ਵਿੱਚ ਖਿਆਨਤ ਹੈ। ਉਸ ਟਾਈਮ ਤੇ ਉਹਨਾਂ ਕਾਜ਼ੀਆਂ ਨੇ ਔਰ ਉਸ ਟਾਈਮ ਮੁਲਾਣਿਆਂ ਨੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਵਚਨ ਮੰਨ ਕੇ ਦਾੜੀ ਤੇ ਕੇਸ ਮੁੰਨੋ। ਅੱਜ ਵੀ ਉਹਨਾਂ ਦੇ ਵਿੱਚ ਪੁੱਛਦੇ ਪੀਰ ਜੋ ਹਨ ਉਹ ਦਾੜਾ ਕੇਸ ਨਹੀਂ ਮੁੰਨਦੇ, ਕੋਈ ਕਿਸੇ ਰੋਮ ਨੂੰ ਨਹੀਂ ਮੁੰਨਦੇ। ਉਹਨਾਂ ਨੂੰ ਮੁਸਲਮਾਨਾਂ ਦੇ ਧਰਮ ਵਿੱਚ ਸਭ ਤੋਂ ਚੰਗਾ ਬਣਾਇਆ ਜਾਂਦਾ, ਮੰਨਿਆ ਜਾਂਦਾ, ਉਹਨਾਂ ਨੂੰ ਉੱਚ ਦੇ ਪੀਰ ਕਹਿੰਦੇ ਨੇ। ਬਾਕੀ ਪੀਰ ਦਾੜੀ ਤੇ ਲਵਾਂ ਮੁੱਲ ਲੈਂਦੇ ਨੇ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ, ਕਹਿਣ ਲੱਗੇ ਸੁਨਤ ਇਹ ਨਹੀਂ ਜਿਹੜੀ ਤੁਸੀਂ ਕਰਦੇ ਹੋ, ਸੱਚੀ ਸੁਨਤ ਰੱਬ ਦੀ, ਮੂਹੇ ਲੈ ਆਇਆ ਨਾਲ ਰੱਖੇ ਜੋ ਮੂਹੇ ਸਲਾਮਤੀ, ਕੋਈ ਖਾਸਾ ਬੰਦਾ ਪਹਾਲ। ਇਹ ਬਚਨ ਜਨਮ ਸਾਖੀ ਬੜੇ ਲੰਮੇ ਚੌੜੇ ਨੇ, ਸਮਾਂ ਥੋੜਾ ਮੇਰੇ ਕੋਲ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਆ ਜਿਹੜੀ ਸੱਚੀ ਸੁਨਤ ਰੱਬ ਦੀ ਹੈ ਨਾ, ਉਹ ਕਹਿੰਦੇ ਮੂਹੇ ਕੇਸ ਜੋ ਨਾਲ ਲੈ ਕੇ ਆਏ, ਫਾਰਸੀ ਮੂਹੇ ਕੇਸਾਂ ਨੂੰ ਕਹਿੰਦੇ ਨੇ, ਇਹ ਸਭ ਤੋਂ ਵੱਡੀ ਸੁਨਤ ਹੈ ਮੂਹੇ, ਸੱਚੀ ਸੁਨਤ ਰੱਬ ਦੀ। ਮੂਹੇ ਲੈ ਆਇਆ ਨਾਲ ਰੱਖਿਆ ਜੋ ਮੂਹੇ ਸਲਾਮਤੀ, ਕੋਈ ਖਾਸਾ ਬੰਦਾ ਪਹਾਲ, ਐ ਬਹਾਉਦੀਨ ਪੀਰ, ਕੋਈ ਐਸਾ ਬੰਦਾ ਪਹਾਲ ਨਾ। ਆਖਿਆ ਨਾਨਕ ਸਾਹੇ ਸੱਚ, ਸੁਣੋ ਬਹਾਉਦੀਨ ਪੀਰ, ਹਿੰਦੂ ਮੁਸਲਮਾਨ ਦੋਏ ਫਿਰ ਗੁਮਤੀ ਏ ਜਹੀਰ। ਕਹਿੰਦੇ ਹਿੰਦੂ ਤੇ ਮੁਸਲਮਾਨ ਦੋਵੇਂ ਤੁਸੀਂ ਰੱਦ ਕਰਦੇ ਹੋ। ਕਹਿਣ ਲੱਗੇ ਤੁਸੀਂ ਕਹਿਤਾ ਕਿ ਹਿੰਦੂ ਤੇ ਮੁਸਲਮਾਨ ਦੋਵੇਂ ਦਰਗਾਹ ਵਿੱਚ ਤੁਸੀਂ ਨਹੀਂ ਲੈਣਗੇ। ਕਾਰਨ ਕੀ ਹੋ ਗਿਆ? ਗੁਰੂ ਨਾਨਕ ਦੇਵ ਜੀ ਕਹਿੰਦੇ ਵੱਡਾ ਕਾਰਨ ਇਹੋ ਹੀ ਹੈ ਕਿ ਜਿਹੜੇ ਉਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ੇ ਹੋਏ ਕੇਸ ਉਹਨਾਂ ਦੀ ਬੇਅਦਬੀ ਕਰ ਦਿੱਤੀ। ਉਸ ਦਿਨ ਤੋਂ ਉਹਨਾਂ ਕਾਜੀ ਮੁਲਾਣਾ ਨੇ ਕੇਸ ਰੱਖੇ, ਉਹ ਅੱਜ ਵੀ ਉੱਚੇ ਪੀਰ ਕਹਾਉਂਦੇ ਨੇ। ਉੱਚਾ ਪਿੰਡ ਹੈ ਕਿ ਇਸਤਰੀ ਪਾਕਿਸਤਾਨ ਦੇ ਵਿੱਚ, ਉੱਥੇ ਉਹਨਾਂ ਦੇ ਜਿਹੜੇ ਹੈਗੇ ਵਡੇਰੇ ਰਹਿੰਦੇ ਸੀ, ਹੁਣ ਕਿਸੇ ਬਾਹਰ ਹੀ ਰਹਿੰਦੇ ਹਨ। ਸੋ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਿੱਖੀ ਧਾਰਨ ਕਰੀਏ, ਗੁਰਮੁਖ ਪਿਆਰਿਓ ਸਮਾਂ ਹੋ ਗਿਆ। ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।